ਕਾਰਾਂ ਦੀ ਨਾ ਪਰਵਾਹ ਕਰਦੇ ਹੋਏ ਰਸਤੇ ਨੂੰ ਤੈਅ ਕਰਕੇ ਛੈਨ ਸ਼ਾਹ ਸਤਿਗੁਰੂ ਦੀ ਹਜ਼ੂਰੀ ਚ ਪਹੁੰਚੇ ਹਾਂ ਔਰ ਸ਼ਰਧਾ ਦੇ ਨਾਲ ਭਰੋਸੇ ਦੇ ਨਾਲ ਯਕੀਨ ਔਰ ਫੇਸ ਦੇ ਨਾਲ ਨਮਸਕਾਰ ਕਰਕੇ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ, ਭਾਈ ਭਾਈਆਂ ਵਾਲੇ ਪਾਸੇ ਬੈਠੋ, ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਗੁਰੂ ਸਾਹਿਬ ਦੀ ਹਜ਼ੂਰੀ ਚ ਇਕੱਤਰ ਕਾਹਦੇ ਵਾਸਤੇ ਹੋਏ ਹਾਂ? ਪਰਮੇਸ਼ਰ ਨੇ 84 ਲੱਖ ਜੂਨ ਬਣਾਈ ਹੈ, ਇੱਕ ਇਨਸਾਨ ਦੀ ਜੂਨੀ ਹੈ ਜਿਹੜੀ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਬੈਠ ਸਕਦੀ ਹੈ। ਆਹ ਇਨਸਾਨੀ ਜਾਮਾ ਮਿਲਿਆ, ਮਨੁੱਖਾਂ ਦੇ ਪ੍ਰਾਪਤ ਹੋਈ ਹੈ, ਇਸ ਦੀ ਬਾਬਤ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਬਹੁਤ ਕੁਛ ਲਿਖਿਆ, ਬਹੁਤ ਵਡਿਆਈ ਕਰੀ ਹੈ, ਇਸ ਨੂੰ ਆਪਣੇ ਸਮਾਨ ਸਮਝਿਆ। ਜਿਹੜੇ ਭਗਤ ਹੋਏ ਹਨ ਉਹਨਾਂ ਨੇ ਮਨੁੱਖਾਂ ਦੇ ਸੰਬੰਧ ਦੁਆਰਾ ਪਰਮੇਸ਼ਰ ਨੂੰ ਪ੍ਰਾਪਤ ਕਰਕੇ ਫਿਰ ਮਨੁੱਖਾਂ ਦੇ ਦੀ ਵਡਿਆਈ ਕਰੀ ਹੈ। ਕਬੀਰ ਸਾਹਿਬ ਜੀ ਬਿਆਦਰੀ ਦੇ ਜਲਾਹੇ ਕਾਂਸ਼ੀ ਚ ਰਹਿਣ ਵਾਲੇ ਰਾਮਾਨੰਦ ਬਰਾਗੀ ਦੀ ਸੰਗਤ ਕਰੀ ਉਹਨਾਂ ਨੇ, ਪਹਿਲਾਂ ਗੁਰੂ ਹੈ ਫਿਰ ਗੁਰੂ ਦੀ ਸੰਗਤ ਕਰੀ ਦੀ ਹੈ। ਜੇ ਗੁਰੂ ਏ ਨਹੀਂ ਹੈ ਕਿਤਨੀ ਸੰਗਤ ਕਰੀ ਜਾਓ ਕੁਛ ਪ੍ਰਾਪਤ ਨਹੀਂ ਹੋਵੇਗਾ। ਦੱਸਿਆ ਵੇ ਬੇਪੀਰੇ ਦੀ 100 ਸਾਲ ਦੀ ਰਿਆਜ਼ਤ ਯਾਨੀ ਸੰਗਤ ਯਾਨੀ ਉਹਦੇ ਕੋਲ ਉੱਠਣਾ ਬੈਠਣਾ, ਗੁਰੂ ਵਾਲੇ ਦੀ ਇੱਕ ਘੜੀ ਸੰਗਤ ਕਰ ਲੋ ਉਦੋਂ 10 ਗੁਣਾ ਫਲ ਜਾਦੇ ਆ। 10 ਗੁਣਾ ਤਪੱਸਿਆ ਨਾਲੋਂ ਸੰਗਤ ਦਾ ਬਹੁਤ ਵੱਡਾ ਫਲ ਹੈ। ਠੀਕ ਹੈ, ਤਪੱਸਿਆ ਕਰਨੀ ਬੜੀ ਔਖੀ ਹੈ, ਇਹਨੂੰ ਜੋਹਦ ਕਹਿੰਦੇ ਨੇ। ਜੋਹਦ ਜਿਹੜੀ ਸੰਗਤ ਆ ਇਸ ਨੂੰ ਰਿਆਜ਼ਤ ਕਹਿੰਦੇ ਨੇ, ਪ੍ਰੇਮ ਨਾਲ ਪ੍ਰੇਮਾ ਭਗਤੀ ਸੁਰਤ ਸ਼ਬਦ ਯੋਗ। ਔਰ ਇਸ ਤਰ੍ਹਾਂ ਦੇ ਨਾਲ ਜਿਹੜੀ ਸੰਗਤ ਹੈ ਇਹਦਾ ਤਾਂ ਬਹੁਤ ਵੱਡਾ ਫਲ ਹੈ। ਮੈਂ ਤੁਹਾਨੂੰ 33 ਯੁੱਗ ਦੀ ਇੱਕ ਘਟਨਾ ਸੁਣਾਉਣਾ। ਤ੍ਰੇਤੇ ਯੁੱਗ ਦੇ ਵਿੱਚ ਚੱਕਰਵਰਤੀ ਰਾਜਾ ਜਨਕ, ਉਸਨੇ ਮਹਾਂਪੁਰਸ਼ਾਂ ਦੀ ਸੰਗਤ ਕਰੀ। ਮਹਾਂਪੁਰਸ਼ ਬਹੁਤ ਕਿਸਮ ਦੇ ਹੁੰਦੇ ਨੇ, ਬਹੁਤ ਕੋਟੀਆਂ ਦੇ ਵੀ ਹੁੰਦੇ ਨੇ, ਬਹੁਤ ਅਵਸਥਾ ਦੇ ਵੀ ਹੁੰਦੇ ਨੇ। ਅੱਜ ਕੱਲ ਦਾ ਜ਼ਮਾਨਾ ਇਹੋ ਜਿਹਾ ਆ ਗਿਆ, ਜੇ ਕੋਈ ਇਨਸਾਨ ਸ਼ਕਤੀ ਦਿਖਾ ਦੇਵੇ ਨਾ ਹੁਣ ਸਾਰੀ ਦੁਨੀਆ ਉਸਦਾ ਪਾਣੀ ਭਰਨ ਲੱਗ ਜਾਵੇਗੀ। ਹਾਲਾਂਕਿ ਸ਼ਕਤੀ ਕੋਈ ਗੱਲ ਨਹੀਂ ਹੈ, ਇਤਨੀ ਦੁਨੀਆ ਥੱਲੇ ਗਿਰ ਗਈ ਪਰਮਾਰਥ ਕੰਨੀਓ, ਬੜੀਆਂ ਬੜੀਆਂ ਸ਼ਕਤੀਆਂ ਵਾਲਿਆਂ ਨੂੰ ਕੋਈ ਨਹੀਂ ਸੀ ਪੁੱਛਦਾ ਪਿਛਲੇ ਯੁੱਗਾਂ ਦੇ ਵਿੱਚ। ਹਕੀਕਤ ਨੂੰ ਜਾਣੀ ਜਿਹੜੇ ਆਤਮਦਰਸ਼ੀ ਮਹਾਂਪੁਰਸ਼ ਜਿਨ੍ਹਾਂ ਨੂੰ ਤੱਤ ਵੇਤੇ ਵੀ ਕਿਹਾ ਜਾਂਦਾ, ਬਰਮ ਗਿਆਨੀ ਵੀ ਕਿਹਾ ਜਾਂਦਾ, ਆਰਫ ਵੀ ਕਹਿੰਦੇ ਨੇ ਉਹਨਾਂ ਨੂੰ, ਉਹ ਹੁੰਦੇ ਨੇ ਜਾਗਦੇ, ਇੱਕ ਪਏ ਹੁੰਦੇ ਨੇ ਸੁੱਤੇ। ਹੁਣ ਇਹ ਪਛਾਣ ਆਪਾਂ ਨੂੰ ਨਹੀਂ ਹੈ, ਜਾਂ ਤਾਂ ਆਪਣਾ ਗੁਰੂ ਜਾਣਦਾ ਜਿਹੜਾ ਸਾਹਮਣੇ ਤਖ਼ਤ ਤੇ ਬਿਰਾਜਮਾਨ ਪ੍ਰਕਾਸ਼ ਹੈ, ਜਾਂ ਇਹਦੇ ਵਿੱਚ ਭੇਦ ਹੋਏ ਹੋਏ ਨੇ ਜਿਹੜੇ ਤਰਕਾਲੀ ਸਿੱਖ, ਉਹ ਜਾਣਦੇ ਨੇ। ਆਨਮਤਾਂ ਦੇ ਵਿੱਚ ਵੀ ਗੁਰੂ ਹੁੰਦੇ ਨੇ, ਉਹ ਵੀ ਤਰਕਾਲੀ, ਉਹ ਵੀ ਜਾਣਦੇ ਹੁੰਦੇ ਨੇ ਸਭ ਕੁਝ। ਉਹ ਇਸ ਤਰ੍ਹਾਂ ਦੇ ਨਾਲ ਸੁੱਤਾ ਪਿਆ ਕੌਣ ਜਿਹੜਾ ਅਜੇ ਆਤਮਾ ਦੇ ਵਿੱਚ ਲੈ ਨਹੀਂ ਹੋਇਆ। ਆਤਮਾ ਚ ਲੈ ਕੀ ਹੋਣਾ, ਕੀ ਸਰੀਰ ਲੈ ਹੋਣਾ, ਕੀ ਪਦਾਰਥ ਲਾਏ ਹੋਣੇ ਨੇ, ਕੀ ਚੌਧਰ ਲਾਏ ਹੋਣੀ ਹੈ, ਕੀ ਰਾਜ ਭਾਗ ਲਾਏ ਹੋਣੇ ਨਹੀਂ। ਇਸ ਦੇ ਅੰਦਰ ਜਿਹੜੀ ਇੱਕ ਚੀਜ਼ ਹਰਕਤ ਕਰਦੀ ਹੈ ਨਾ, ਜਿਹਨੂੰ ਫੁਰਨਾ ਬਹੁਤਾ, ਉਸ ਨੂੰ ਆਪਾਂ ਮਨ ਕਰਕੇ ਜਾਣਦੇ ਹਾਂ। ਮੇਰਾ ਮਨ ਬੜਾ ਦੁਖੀ ਹੈ, ਦੋ ਹੋ ਗਏ ਨਾ ਇੱਥੇ ਹੀ, ਜਿੱਥੇ ਦੋ ਚੀਜ਼ਾਂ ਨੇ ਉੱਥੇ ਕਦੇ ਸੁੱਖ ਹੋਇਆ? ਜਿੱਥੇ ਦੋ ਚੀਜ਼ਾਂ ਨੇ ਘਸਣ ਲੱਗ ਜਾਣਗੀਆਂ। ਤੁਸੀਂ ਆਹ ਲੱਕੜੀਆਂ ਲੈ ਲਓ ਦੋ, ਜੇ ਤਾਂ ਇਕੱਲੀ ਇਕੱਲੀ ਹੈ ਤਾਂ ਠੀਕ ਹੈ, ਤੁਸੀਂ ਦੋ ਲੱਕੜੀਆਂ ਲੈ ਕੇ ਘਸਾਉਣ ਲੱਗ ਜਾਓ, ਅੱਗ ਨਿਕਲ ਆਊਗੀ, ਅੱਗ ਨਿਕਲ ਆਊ, ਜਲ ਜਾਣਗੀ। ਔਰ ਇਸੇ ਤਰ੍ਹਾਂ ਜਿਹੜਾ ਆਤਮਦਰਸ਼ੀ ਹੈ ਨਾ, ਆਤਮਾ ਇਕੱਲਾ ਹੀ ਹੈ, ਦੋ ਨਹੀਂ ਹਨ। ਦੂਜੀ ਤਾਂ ਉਹਦੀ ਫਿਰ ਮਾਇਆ ਹੈ, ਜੇ ਤੂੰ ਮਾਇਆ ਨੂੰ ਨਾਲ ਰੱਖੇਗਾ ਨਾ, ਮਾਇਆ ਕੀ ਹੈ? ਫੁਰਨਾ। ਤੂੰ ਫੁਰਨਾ ਨਾ ਕਰ, ਮਾਇਆ ਤੈਨੂੰ ਪੋਹ ਨਹੀਂ ਸਕਦੀ। ਜਦ ਤੂੰ ਫੁਰਨਾ ਕਰਦਾ ਫਿਰ ਮਾਇਆ ਘਰ ਕਰਦੀ ਹੈ। ਉਹ ਆਤਮਦਰਸ਼ੀ ਆਤਮਾ ਇੱਕੋ ਹੀ ਹੈ, ਆਤਮਾ ਨਾਲੇ ਜਾਗਦਾ। ਇਹ ਜਿਹੜੇ ਤਿੰਨ ਗੁਣ ਪਦਾਰਥ ਨੇ ਨਾ, ਇਹ ਸੁੱਤੇ ਪਏ ਨੇ। ਹੁਣ ਇਸ ਵਿਚਾਰ ਨੂੰ ਕੋਈ ਕੋਈ ਮਹਾਂਪੁਰਸ਼ ਜਾਣਦੇ ਨੇ, ਜਿਹੜੇ ਤੱਤ ਵੇਤੇ ਮਹਾਂਪੁਰਸ਼ਾਂ ਦੀ ਸੰਗਤ ਕਰਦੇ ਨੇ, ਕਈ ਬਿਹਾਰੀਆਂ ਦੀ ਵੀ ਸੰਗਤ ਕਰਦੇ ਨੇ, ਜਾਂ ਵਡਿਆਈ ਛਡਿਆਈ ਜੀ ਇਹਨਾਂ ਦੀ ਵੀ ਸੰਗਤ ਕਰਦੇ ਨੇ। ਮੈਨੂੰ ਇੱਕ ਕੋਈ ਕਹਿੰਦਾ ਆ ਕੇ, ਕਹਿੰਦਾ ਇੱਕ ਮਹਾਤਮਾ ਹੈ, ਫੂਕ ਮਾਰ ਕੇ ਹੱਥ ਤੋਂ ਸਵਾਹ ਉਡਾ ਦਿੰਦਾ। ਮਖਾ ਸਵਾਹ ਤਾਂ ਸਿਵਿਆਂ ਚ ਬਥੇਰੀ ਉੱਡਦੀ ਹੈ, ਜੇ ਉਹਨੇ ਹੱਥ ਤੋਂ ਸਵਾਹ ਉਡਾਤੀ, ਸਵਾਹ ਤਾਂ ਮਦਾਰੀ ਵੀ ਉਡਾ ਦਿੰਦਾ। ਉਹ ਸਵਾਹ ਉਡਾਉਣ ਵਾਲਾ ਮਦਾਰੀ ਤੁਹਾਡੀਆਂ ਗਲੀਆਂ ਦੇ ਵਿੱਚ ਗਾਰਾ ਕਿਉਂ ਵੱਧਦਾ ਫਿਰਦਾ? ਮੋਢੇ 'ਚ ਝੋਲੀ ਪਾਈ ਹੋਈ ਹੈ। ਉਹ ਜੇ ਇਹ ਗੱਲ ਇਹੀ ਸ਼ਾਂਤੀ ਹੈ ਤਾਂ ਫਿਰ ਉਹੀ ਸਭ ਕੁਛ ਹੋਇਆ। ਮਕਾਨ ਨਹੀਂ, ਇਹ ਵਿਚਾਰ ਇਹ ਜੇ ਉਰੇ ਆ ਆਪਣੀ ਆਪਣੀ ਜਿਹੜੀ ਮਦਾਣੀ ਹੈ ਨਾ, ਪਾਣੀ 'ਚ ਪਾਈ ਹੋਈ ਹੈ, ਜਾਂ ਪਾਣੀ ਚ, ਜਾਂ ਸੁੱਤੇ ਪਏ ਜਿਹੜੇ ਮਹਾਂਪੁਰਸ਼ ਨੇ ਉਹਨਾਂ ਦੀ ਸੰਗਤ ਕਰਦੇ ਆ, ਉਹ ਵੀ ਪਾਣੀ ਚ ਹੀ ਮਦਾਣੀ ਹੈ। ਜਾਂ ਤਾਂ ਗੁਰਬਾਣੀ ਜਾਗਦੀ ਹੈ, ਜਾਂ ਫਿਰ ਜਿਹੜੇ ਗੁਰਬਾਣੀ ਦੇ ਵਿੱਚ ਭੇਦ ਹੋਏ ਹੋਏ ਨੇ ਮਹਾਂਪੁਰਸ਼, ਜਾਂ ਗੁਰਸਿੱਖ, ਅੱਖਰਾਂ ਚ ਹੀ ਫਰਕ ਹੈ, ਜਾਂ ਫਿਰ ਉਹਨਾਂ ਦੀ ਸੰਗਤ ਦੁਆਰਾ ਉਹ ਜਾਗਦੇ ਨੇ। ਜਿਹਨੇ ਪਾਣੀ ਚ ਮਧਾਣੀ ਪਾ ਲਈ, ਪਾਈ ਰੱਖੋ, ਤੁਸੀਂ ਚਾਹੇ ਚਾਰ ਯੁੱਗ ਪਾਣੀ ਚ ਮਦਾਣੀ ਪਾ ਕੇ ਰਿੜਕੀ ਜਾਓ, ਮਦਾਣੀ ਵੀ ਕਸਜੂ, ਰੱਸੀ ਵੀ ਕਸਜੂ, ਪਰ ਮੱਖਣੀ ਨੀ ਨਿਕਲਣੀ। ਜੇ ਤੈਂ ਜਾਗਦਾ ਕੌਣ ਹੈ? ਜਾਗਦਾ ਆਤਮਾ। ਜੇ ਤੈਂ ਸੁੱਤੇ ਪਏ ਮਹਾਤਮਾ ਦੇ ਨਾਲ ਮਧਾਣੀ ਪਾ ਲਈ, ਸੰਗਤ ਕਰਨੀ ਸ਼ੁਰੂ ਕਰ ਦਿੱਤੀ, ਉਹ ਤਾਂ ਆਪ ਸੁੱਤਾ ਪਿਆ, ਤੈਨੂੰ ਕਿਵੇਂ ਜਗਾ ਦੂਗਾ? ਤੈਨੂੰ ਜਾਗਰਤ ਅਵਸਥਾ ਦੇ ਵਿੱਚ ਕਿਵੇਂ ਲੈ ਜਾਵੇਗਾ? ਹਾਂ, ਤੇਰੇ ਅੰਦਰ ਇੱਕ ਵਸਤੂ ਆ ਜਿਹੜੀ ਜਾਗਰ ਅਵਸਥਾ ਨੂੰ ਪਛਾਣੇਗੀ। ਉਹ ਕੀ ਹੈ? ਉਸ ਨੂੰ ਰੂਹ ਕਹਿੰਦੇ ਨੇ। ਇਸਲਾਮ ਦੇ ਵਿੱਚ, ਹਿੰਦੂ ਮਤ ਦੇ ਵਿੱਚ ਉਸ ਨੂੰ ਜੀਵ ਕਹਿੰਦੇ ਨੇ, ਜੀਵ ਆਤਮਾ, ਤੇ ਅੰਗਰੇਜ਼ੀ ਦੇ ਵਿੱਚ ਉਸ ਨੂੰ ਸੋਲ ਕਹਿੰਦੇ ਨੇ। ਹੋਰ ਵੀ ਮਤ ਬਹੁਤ ਨੇ, ਉਹਨਾਂ ਚ ਆਪੋ ਆਪਣੇ ਨਾਂ ਨੇ ਪਰਮੇਸ਼ਰ ਦੇ। ਉਹ ਚੀਜ਼ ਹੈ ਜਾਗਦੀ, ਆਪਣੇ ਅੰਦਰ ਵੀ ਇੱਕ ਚੀਜ਼ ਜਾਗਦੀ ਹੈ, ਉਹ ਕੌਣ ਹੈ? ਉਹ ਹੈ ਜੀਵ ਆਤਮਾ। ਇੱਥੇ ਜੀਵ ਔਰ ਆਤਮਾ ਕਿਉਂ ਕਿਹਾ? ਇਸਲਾਮ ਦੇ ਵਿੱਚ ਸਿਰਫ ਰੂਹ ਕਹੀ ਹੈ। ਉਹ ਜਿਹੜਾ ਆਤਮਾ ਹੈ ਨਾ, ਉਹਨੇ ਸਰੀਰ ਦੀ ਸੰਗਤ ਕਰਕੇ, ਇਹ ਸਰੀਰ ਹੈ ਜੀਵ, ਇਹਦੇ ਤੇ ਜੀਵ ਪਣਾ ਲਾਗੂ ਹੁੰਦਾ, ਉਹ ਫਿਰ ਜਿਹੜੀ ਰੂਹ ਹੈ ਉਹਦੇ ਤੇ ਜੀਵ ਪਣਾ ਲਾਗੂ ਹੋ ਗਿਆ। ਜੀਵ ਔਰ ਆਤਮਾ, ਆਤਮਾ ਤੋਂ ਵਿਛੜ ਕੇ ਆਤਮਾ ਜੀਵ ਬਣ ਗਿਆ। ਜੀਵ ਫਿਰ ਜੰਮਦਾ ਮਰਦਾ, ਕਦੇ ਆਤਮਾ ਵੀ ਜੰਮਦਾ ਮਰਦਾ ਦੇਖਿਆ ਕਿਸੇ ਨੇ? ਲੈ ਲੈ ਲਓ, ਆਤਮਾ ਤਾਂ ਹੀ ਤਾਂ ਆਪਾਂ ਨੇ ਕਿੱਥੇ ਜਾਣਾ? ਨਾ ਮੈਂ ਤੁਹਾਨੂੰ ਦਿਖਦੀ ਗੱਲ ਸੁਣਾ ਦਿੰਦਾ। ਆਪਣੇ ਸਾਹਮਣੇ ਆਕਾਸ਼ ਖੜਾ, ਖੜਾ ਨਹੀਂ ਆਕਾਸ਼, ਇਹ ਕਦੇ ਜੰਮਦਾ ਮਰਦਾ ਦੇਖਿਆ? ਕਦੇ ਆਕਾਸ਼ ਨੂੰ ਵੀ ਸਿੜੀ ਤੇ ਪਾਈ ਲਈ ਜਾਂਦੇ ਦੇਖੇ ਨੇ? ਸ਼ਮਸ਼ਾਨ ਭੂਮਿਕਾ ਚ ਨੂੰ ਵੀ ਇਹਨੂੰ ਪੂਕ ਕੇ ਆਉਣਾ? ਨਹੀਂ, ਇਹਦੇ ਚ ਹੈ ਹੀ ਨਹੀਂ ਹੈਗਾ। ਹਾਲਾਂਕਿ ਸੂਨ ਹੈ, ਇਹ ਕੋਈ ਸਾਰ ਨਹੀਂ ਸਕਦਾ। ਹਾਂ, ਇਹਦੇ ਵਿੱਚ ਪਰਮੇਸ਼ਰ ਦੀ ਮਾਇਆ ਫਿਰਦੀ ਹੈ। ਪਰਮੇਸ਼ਰ ਆ ਚਿਤਾਕਾਸ਼, ਬਹੁਤ ਨਾਮ ਨੇ ਉਸਦੇ। ਉਹ ਚਿਤਾਕਾਸ਼ ਆ, ਇਹ ਆਕਾਸ਼ ਹੈ। ਚਿਤਾ ਨਾਮ ਹੈ ਚੇਤਨ ਦਾ, ਚੇਤਨ ਕੀ ਜਿਹੜੀ ਹਰਕਤ ਕਰਦੀ ਹੋਵੇ। ਆਕਾਸ਼ ਵੀ ਹਰਕਤ ਕਰਦਾ, ਆਪਾਂ ਤਾਂ ਕਰਦੇ ਹਾਂ ਜੇ, ਪਰ ਇਹ ਨਹੀਂ ਕਰਦਾ। ਜਿਹੜਾ ਆਪਣੇ ਵਿੱਚ ਹਰਕਤ ਕਰਦਾ ਨਾ, ਉਹ ਆਤਮਾ ਚੋਂ ਵਿਛੜ ਕੇ ਜੀਵ ਬਣਿਆ ਹੋਇਆ। ਦੇਖ ਲਓ ਕਿੱਦਾਂ ਇਹ ਪਰਮੇਸ਼ਰ ਤੋਂ ਵਿਛੜਿਆ ਹੋਇਆ। ਜਦ ਇਹ ਪਰਮੇਸ਼ਰ ਨੂੰ ਮਿਲ ਜਾਏਗਾ ਨਾ, ਫਿਰ ਆਇਆ ਆਕਾਸ਼ ਤੋਂ ਇਹ ਅੱਗੇ ਲੱਖ ਜਾਵੇਗਾ। ਹੁਣ ਤਾਂ ਆਪਾਂ ਆਇਆ ਆਕਾਸ਼ ਚ ਜੰਮਦੇ ਹਾਂ, ਇਸੇ ਚ ਕੰਮ ਕਰਦੇ ਹਾਂ, ਇਸੇ ਚ ਲੜਾਈਆਂ ਝਗੜੇ ਕਰਦੇ ਹਾਂ, ਇਸੇ ਚ ਰਾਗ ਦੁਆਇਸ਼ ਕਰਦੇ ਹਾਂ, ਇਸੇ ਚ ਮੇਰਾ ਤੇਰਾ ਆਉਂਦਾ ਹੈ, ਸਭ ਕੁਛ ਇਸ ਆਕਾਸ਼ ਦੇ ਵਿੱਚ ਹੈ। ਜਿੰਨਾ ਚਿਰ ਤੂੰ ਇਹ ਆਕਾਸ਼ ਦੇ ਵਿੱਚ ਰਹੇਗਾ ਨਾ, ਇਹ ਤੇਰੇ ਤੇ ਜਿਹੜਾ ਲਾਗੂ ਹੈ ਨਾ ਕਾਨੂੰਨ ਪਰਮੇਸ਼ਰ ਦਾ, ਇਸੇ ਤਰ੍ਹਾਂ ਹੀ ਚੱਲਦਾ ਰਹੇਗਾ। ਜਿਹੜੇ ਆਤਮਦਰਸ਼ੀ ਨੇ ਗੁਰਸਿੱਖ, ਜਿਨ੍ਹਾਂ ਨੇ ਗੁਰੂ ਵਾਲੇ ਬਣ ਕੇ ਨਾਮ ਦਾ ਅਭਿਆਸ ਕਰਿਆ, ਇਹ ਜਿਹੜਾ ਆਕਾਸ਼ ਹੈ ਇਸ ਨੂੰ ਪਿੱਛੇ ਛੱਡ ਦਿੱਤਾ। ਜਿਹੜਾ ਰੱਬ ਦਾ ਦੇਸ਼ ਹੈ ਚਿਤਾਕਾਸ਼ ਨਿਰਾਕਾਰ, ਉੱਥੇ ਚਲੇ ਗਈ ਸੁਰਤ ਉਹਦੀ। ਸੁਰਤ ਸਰੀਰ ਦੇ ਸੰਬੰਧ ਕਰਕੇ ਜਾਵੇਗੀ, ਉਹ ਨਹੀਂ ਜਾਣੀ ਹੈ। ਨਾ ਗਰੀਬ ਦੀ, ਨਾ ਅਮੀਰ ਦੀ, ਨਾ ਰਾਜੇ ਦੀ, ਨਾ ਰਾਣੇ ਦੀ। ਜਿਹੜਾ ਗੁਰੂ ਵਾਲਾ ਬਣ ਕੇ, ਗੁਰੂ ਕੋਲੋਂ ਫਿਰ ਨਾਮ ਮਿਲੇਗਾ। ਨਾਮ ਨਾਮ ਵੀ ਦੋ ਨੇ, अखर ओही ने, एक ता है जाप, एक है अजपा, एक वर्णात्मक धुन है, एक आत्मक धुन है। धुन नाम है आवाज का, जिमें आपा कलगीधर महाराज जी दे नादी पुत्र। नादी की आवाज शब्द और इस तरह के नाल जेड़ा जागदे महापुरशां दी संगत करो। जागदे किसे मत दा कोई महापुरश है, चाहे ग्रस्ती है चाहे त्यागी है, जब आत्मा दे विच लाए हो जाएगा समझो जागदा है। आ जिहड़ी गुरबाणी है ना इलाही कलाम, ये जागदे महापुरशां दी है। गुरु भी जागदा है, गुरु तो हमेशा ही जागदा है ना, पर भगत उतना चिर जागदा है जितना चिर शरीर है। जब शरीर उसका खत्म हो जाएगा ना, फिर वह बुद्धे मुक्त च चला जाएगा, फिर उस आत्मा ही रह जाएगा। बस वो जो कुछ बाणी उच्चारण करता है आत्मा चो आके शरीर च करता है। निराकार ने सरगुण होकर ही बाणी उच्चारण करी है ना, और जो आवाज निकलेगी शरीर चो निकलेगी, जिहा जहा इंसान उ आवाज निकलेगी। जेड़ा आत्मदर्शी है वह समझो शरीर चा के भी आत्मा की आवाज कढ़ेगा, जो अंदर भी ओदे आत्मा है लय भी आत्मा दे विच ही है। जेड़े शरीर ने कोस कास ने जेड़े तत फत जे ये सारे पिछे रह जांदे ने। जिवें बच्चा पढ़ाई छड़दा छड़दा सारी पढ़ाई पिछे छड़ दिंदा। और संगत का बहुत बड़ा फल है। राजा जनक जी ब्रह्म ज्ञानी सिख होए ने, सीगे त्रेते युग दे विच होए ने, उहदे लो चक्रवर्ती राजा थी नाले। राज भाग दा गरीबी मीरी दा संबंध परमार्थ नाल नहीं है, ये तो बिहार नाल है। इसे मन ने बिहार फड़ना है, इसे मन ने आत्मा फड़ना, कोई होर मन खरीद के नहीं लिया। जे मन होर खरीद के जे आत्मा भी कित बिकता हो, दुकाना ते जिम्मे हीरे आदि बिकते ने, होर पदार्थ बिकते ने, ता फिर आ जड़े राजे रोक ने खरीद लैन, फिर आपा तो रह गए गरीबा। गरीबा नू बेचारा नू फिर कित्थे आत्मा नहीं। आत्मा तो प्रेम दे अधीन, चाहे गरीब है चाहे अमीर है चाहे राजा है चाहे राणा, इत्थे कोई हद नहीं है भाई फलाने नू ही मिलेगा नहीं। चक्रवर्ती राजा थी देख लो, जेड़ा ब्रह्म ज्ञानी है ना, ओनू कहंदे करना धरना नहीं फिर कुछ हुंदा। जिवें एमए दी डिग्री बच्चे ने लै ली फिर किताबा नहीं पढ़ेगा वो नहीं, फिर उन्हां दा तां हो फायदा की माया माया मिलेगी उस। जेड़े आत्मदर्शी ने ओ फिर आत्मा दा आनंद और रस लेंदे ने। आत्म रस जे जान ही, जिन्हें जानिया है उही आत्म रस लवेगा ना, जिन्हें जाने ही नहीं वो कित्थों लै लूगा। जिन्हें वस्तु देखी ही नहीं तो उसकी परख कैसे दस देगा भी यही जी है, देखी तो है नहीं, वो तो भुलेखा ही रहू। आओ दस्या भी आत्म रस जे जान ही सोआ खालस देव, प्रभ में मोह में तास में रंचक नाही भेद। प्रभ कौन है? निराकार। नहीं कलगीधर ऐ ही ना कहें मेरे विच ਪਰਵਤਾ ਹੋਏ ਰਹਿ ਗਿਆ ਸੀ ਨਹੀਂ ਉਹ ਨਿਰਾਕਾਰ ਤੋਂ ਸਰਗੁਣ ਹੋਏ ਹੋਏ ਸੀ ਸਰੀਰ ਭਾਸਦਾ ਤੀ ਸੀਗੇ ਨਿਰਾਕਾਰ ਹੀ ਸਰੀਰ ਬਗੈਰ ਕੋਈ ਕਰਤੱਵ ਨਹੀਂ ਹੁੰਦਾ ਸਰੀਰ ਬਗੈਰ ਕੋਈ ਵਿਹਾਰ ਨਹੀਂ ਚੱਲਦਾ ਹੈ ਪ੍ਰਭ ਮੈਂ ਨਿਰਾਕਾਰ ਵਾਹਿਗੁਰੂ ਆ ਜਿਹੜਾ ਮੇਰਾ ਸਰੂਪ ਅਸਲੀ ਮੋਹ ਹੈ ਮੇਰੇ ਵਿੱਚ ਔਰ ਤਾਸ ਮੈਂ ਉਹ ਜਿਹੜਾ ਖਾਲਸਾ ਸਿੱਖ ਹੈ ਜਾਂ ਭਗਤ ਹੈ ਜਾਂ ਸੰਤ ਹੈ ਜਾਂ ਫਕੀਰ ਹੈ ਬਹੁਤ ਨਾਮ ਨੇ ਮਾਤਰ ਜਿੰਨਾ ਵੀ ਕਹਿੰਦੇ ਫਰਕ ਨਹੀਂ ਹੈ ਹੁਣ ਇਹ ਚ ਸਰੀਰ ਆਪਾਂ ਲੈਣਾ ਆਪਾਂ ਗਿਆਨੀ ਲੋਕ ਉਹ ਇਹ ਜਿਹੜੀ ਪੰਗਤੀ ਇਹ ਤਾਂ ਲਿਖੀ ਹੋਈ ਹੈ ਸਤਿਗੁਰੂ ਦੀ ਤੇ ਆਪਾਂ ਗਿਆਨੀ ਲੋਕ ਜੇ ਤਾਂ ਆਪਣੀ ਸੁਰਤ ਆਤਮਾ ਦੇ ਵਿੱਚ ਲਾਏ ਹੋਈ ਹੋਵੇ ਤੇ ਆਪਾਂ ਤਿੰਨਾਂ ਸਰੀਰਾਂ ਔਰ ਨਾਮ ਪ੍ਰਪੰਚ ਤੋਂ ਅੱਗੇ ਗਏ ਹੋਈਏ ਤਾਂ ਆਪਾਂ ਨੂੰ ਇਹ ਗੱਲ ਅਨੁਭਵ ਹੋ ਜਾਵੇ ਜੋ ਕਹੀ ਹੈ ਪਰ ਇਹ ਆਪਣੇ ਅੰਦਰ ਹੈ ਹੀ ਨਹੀਂ ਆਪਾਂ ਨੂੰ ਹੋਣੀ ਨਹੀਂ ਹੋਣੀ ਨਹੀਂ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਲਿਖਿਆ ਹਰ ਕਾ ਸੇਵਕ ਹਰ ਹੀ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ ਹੁਣ ਆਪਾਂ ਭੇਦ ਜਾਣਨਾ ਭੇਦ ਕਿਉਂ ਜਾਣਦੇ ਆ ਭੇਦ ਆਪਣਾ ਚੱਕ ਨਹੀਂ ਹੋਇਆ ਜੇ ਆਪਾਂ ਗਿਆਨੀ ਆ ਆਪਣੀ ਜਿਹੜੀ ਮਨੌਤ ਆ ਇਹ ਚੰਮ ਦ੍ਰਿਸ਼ਟੀ ਆ ਆਪਣੀ ਆਪਾਂ ਚੰਮ ਨਹੀਂ ਪਰਖ ਕਰਦੇ ਆ ਸਮ ਦ੍ਰਿਸ਼ਟੀ ਨਹੀਂ ਸਮ ਕੌਣ ਹੈ ਆਤਮਾ ਜਿਹੜੇ ਗੁਰਸਿੱਖ ਦੀ ਸਮ ਦ੍ਰਿਸ਼ਟੀ ਹੋ ਗਈ ਨਾ ਹੁਣ ਉਹ ਜਾਣਦਾ ਇਸ ਗੱਲ ਨੂੰ ਵੀ ਉਹ ਤਾਂ ਸੇਵਕ ਪਰਮੇਸ਼ਰ ਵਰਗਾ ਕਿਉਂ ਹੈ ਆਪਾਂ ਸਰੀਰ ਨੂੰ ਅੱਗੇ ਲੈ ਲੈਂਦੇ ਹਾਂ ਵੀ ਕਬੀਰ ਜਲਾਹਾ ਇੱਕ ਵੀ ਰੱਬ ਬਣ ਜੂਗਾ ਠੀਕ ਹੈ ਸਰੀਰ ਨੇ ਰੱਬ ਨਹੀਂ ਬਣਨਾ ਹੈ ਉਹ ਜਿਹੜਾ ਜੀਵ ਆਤਮਾ ਤੋਂ ਭੁੱਲ ਕੇ ਜੀਵ ਬਣਿਆ ਹੋਇਆ ਨਾ ਉਸਨੇ ਬਣਨਾ ਉਸੇ ਦਾ ਪੁੱਤਰ ਆ ਉਹ ਜਿਹਦੀ ਅੰਸ ਹੁੰਦੀ ਆ ਉਹ ਅੰਸ ਦੇ ਵਿੱਚ ਅੰਸ ਮਿਲਦੀ ਹੁੰਦੀ ਆ ਸਭ ਜਾਣਦੇ ਨੇ ਅੱਜ ਕੱਲ੍ਹ ਪੜ੍ਹੀ ਹੋਈ ਦੁਨੀਆ ਬਹੁਤ ਅੰਸ ਜਿੰਨੇ ਪਦਾਰਥ ਨੇ ਸਾਰੇ ਮਿੱਟੀ ਦੀ ਅੰਸ ਨੇ ਆਪਾਂ ਵੀ ਆ ਸਰੀਰ ਆਪਣਾ ਮਿੱਟੀ ਹੈ ਇਹ ਆ ਜਿਹੜਾ ਹਰਕਤ ਕਰਦਾ ਨਾ ਇਹਦੇ ਅੰਦਰ ਕੋਈ ਚੀਜ਼ ਉਹ ਮਿੱਟੀ ਨਹੀਂ ਹੈ ਵੇਖਿਆ ਨਾ ਧੂਰ ਸਕੇਲ ਕੇ ਧੂਰ ਮਿੱਟੀ ਨੂੰ ਕਹਿੰਦੇ ਨੇ ਜਿਵੇਂ ਆ ਕੁਮਾਰ ਮਿੱਟੀ ਦੇ ਭਾਂਡੇ ਬਣਾ ਲੈਂਦੇ ਨੇ ਕੋਈ ਕਿਹਾ ਜਾ ਕੋਈ ਕੁੱਜੀ ਆ ਕੋਈ ਕੁੱਜਾ ਕੋਈ ਘੜਾ ਕੋਈ ਮੱਠ ਆ ਕੋਈ ਕੁਛ ਆ ਕੋਈ ਬਾਂਦਰ ਆ ਕੋਈ ਬਿੱਲੀ ਆ ਪਰ ਹੈ ਮਿੱਟੀ ਹੁਣ ਆਹ ਦ੍ਰਿਸ਼ਟੀ ਚੱਕਣੀ ਹੈ ਜਿਹੜੀ ਬਿੱਲੀ ਦ੍ਰਿਸ਼ਟੀ ਚੱਕ ਕੇ ਮਿੱਟੀ ਦ੍ਰਿਸ਼ਟੀ ਲਿਆਉਣੀ ਹੈ ਇਹ ਬੜੀ ਔਖੀ ਹੈ ਸਰੀਰ ਦ੍ਰਿਸ਼ਟੀ ਚੱਕ ਕੇ ਆਤਮਾ ਦ੍ਰਿਸ਼ਟੀ ਲਿਆਉਣੀ ਹੈ ਬੜੀ ਔਖੀ ਹੈ ਬਹੁਤ ਮੁਸ਼ਕਲ ਹੈ ਇਹ ਜਾਗਦਿਆਂ ਦੀ ਸੰਗਤ ਕਰੇ ਬਗੈਰ ਨਹੀਂ ਪ੍ਰਾਪਤ ਹੋਣੀ ਕਦੇ ਵੀ ਆਹ ਇਸ ਤਰ੍ਹਾਂ ਦੇ ਨਾਲ ਜਾਗਦਾ ਹੈ ਗੁਰੂ ਹਰ ਕਾ ਸੇਵਕ ਹਰ ਹੀ ਜਿਹਾ ਜਿਹੜੀ ਅੰਸੂ ਹੈ ਨਾ ਜਿਹੜਾ ਆਪਣੇ ਅੰਦਰ ਹਰਕਤ ਕਰਦਾ ਜਿਹਨੂੰ ਆਪਾਂ ਜੋ ਰੂਹ ਕਹਿੰਦੇ ਹਾਂ ਜਾਂ ਜੀਵ ਕਹਿੰਦੇ ਹਾਂ ਆਤਮਾ ਇਹ ਨਿਰਾਕਾਰ ਵਾਹਿਗੁਰੂ ਦੀ ਅੰਸੂ ਹੈ ਜਿਹਾ ਜਿਹਾ ਉਹ ਹੈ ਉਹ ਅਜਿਹਾ ਹੀ ਇਹ ਹੈ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਲਿਖਿਆ ਕਬਹੂ ਸਾਧ ਸੰਗਤ ਇਹ ਭਾਵ ਹੈ ਜਿੱਥੇ ਹੁਣ ਆਪਾਂ ਬੈਠੇ ਹਾਂ ਗੁਰੂ ਦੀ ਸੰਗਤ ਉਸ ਸਥਾਨ ਤੇ ਬਹੁਰ ਨਾ ਆਵੇ ਅੰਤਰ ਹੋਏ ਗਿਆਨ ਪ੍ਰਕਾਸ਼ ਗਿਆਨ ਕਿਹਨੂੰ ਕਹਿੰਦੇ ਨੇ ਆਪਣੇ ਆਤਮਾ ਨੂੰ ਜਾਣ ਲੈਣਾ ਅੰਤਰ ਹੋਏ ਗਿਆਨ ਪ੍ਰਕਾਸ਼ ਉਸ ਸਥਾਨ ਕਾ ਨਹੀਂ ਬਨਾਸ ਉਹ ਪ੍ਰਣਾਮੀ ਨਹੀਂ ਹੈ ਜਿਹੜਾ ਆਤਮਾ ਹੈ ਨਾ ਉਹ ਬਿਨ ਸੰਹਾਰ ਨਹੀਂ ਹੈ। ਹਾਂ ਆਕਾਸ਼ ਆ ਹਿੱਲ ਸਕਦਾ, ਉਹ ਨਹੀਂ ਹਿੱਲੇਗਾ। ਮਨ ਤਨ ਨਾਮ ਰਤੇ ਇੱਕ ਰੰਗ, ਸਦਾ ਵਸੇ ਪਾਰ ਬ੍ਰਹਿਮ ਕੇ ਸੰਗ। ਹੁਣ ਆਪਾਂ ਪਦਾਰਥਾਂ ਦੇ ਸੰਗ ਚ ਫਿਰ ਵਸਦੇ ਹਾਂ, ਤੇ ਜਿਹੜਾ ਉਹੋ ਜਿਹਾ ਹੋਵੇਗਾ ਸਿੱਖ, ਉਹ ਤਾਂ ਆਤਮਾ ਦੀ ਸੰਗਤ ਚ ਰਹੇਗਾ ਹਮੇਸ਼ਾ, ਸਰੀਰ ਦੇ ਅੰਦਰ ਵੀ। ਮਨ ਤਨ ਨਾਮ ਰਤੇ ਕਨੰਗ, ਸਦਾ ਵਸੇ ਪਾਰ ਬ੍ਰਹਿਮ ਕੇ ਸੰਗ। ਫਿਰ ਜਦ ਅੱਗੇ ਆਵੇਗਾ ਜਾਂ ਸਰੀਰ ਨੂੰ ਛੱਡੇਗਾ ਜਾਂ ਸਰੀਰ ਹੁੰਦਿਆਂ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਕਿਹੜੀ ਚੀਜ਼ ਸਮਾਈ ਹੈ? ਆਤਮਾ ਜਿਹੜਾ ਹੁਣ ਜੀਵ ਹੈ ਨਾ, ਇਹ ਫਿਰ ਗੁਰੂ ਦੀ ਕਿਰਪਾ ਦੁਆਰਾ ਫਿਰ ਇਹ ਆਤਮਾ ਦੇ ਵਿੱਚ ਜਾ ਕੇ ਲੈ ਹੋ ਜਾਵੇ। ਸਮਝੋ ਇਸ ਦਾ ਮਨੁੱਖਾ ਦੇ ਤਾਰਿਆ ਸਫਲਾ ਹੋ ਗਿਆ, ਚਾਹੇ ਗਰੀਬ ਹੈ ਚਾਹੇ ਅਮੀਰ ਹੈ, ਚਾਹੇ ਰਾਜਾ ਹੈ ਚਾਹੇ ਰਾਣਾ। ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਦ। ਕੰਗੀ ਤਾਰ ਮਹਾਰਾਜ ਕਹਿੰਦੇ ਉਹਦੇ ਵਿੱਚ, ਉਹ ਵੀ ਕਹਿੰਦੇ ਮੇਰਾ ਹੀ ਸਰੂਪ ਆ, ਮੇਰੇ ਤੋਂ ਹੀ ਲਹਿਦਾ ਹੋ ਗਿਆ, ਤੇ ਮੇਰੀ ਕਿਰਪਾ ਦੁਆਰਾ ਹੀ ਮੇਰੇ ਚ ਆ ਕੇ ਮਿਲ ਗਿਆ। ਬੜੋ ਪ੍ਰੇਮ ਦੇ ਨਾਲ ਕਿਸੇ ਮਤ ਦਾ ਚਾਹੇ ਕੋਈ ਪ੍ਰੇਮੀ ਹੈ ਜਿਹੜਾ ਨਿਰਾਕਾਰ ਵਾਹਿਗੁਰੂ ਦੇ ਵਿੱਚ ਭੇਦ ਹੋ ਗਿਆ, ਸਮਝੋ ਪਰਮੇਸ਼ਰ ਦਾ ਸਰੂਪ ਹੋ ਗਿਆ। ਜਿੰਨਾ ਚਿਰ ਉਹ ਸਰੀਰ ਦੇ ਵਿੱਚ ਰਹਿੰਦਾ ਉਸ ਦਾ ਨਾਮ ਗੁਰੂ ਸਾਹਿਬ ਜੀ ਨੇ ਜੀਵਨ ਮੁਕਤ ਆਖਿਆ। ਜਿਹਨੇ ਜਿਉਂਦੇ ਨੇ ਮੁਕਤ ਨਹੀਂ ਲਈ, ਮਰ ਕੇ ਮੁਕਤ ਨਹੀਂ ਹੋਵੇਗਾ। ਸਾਨੂੰ ਤਾਂ ਕੋਈ ਸੰਸਾ ਹੀ ਨਹੀਂ ਛੱਡਿਆ ਗੁਰੂ ਸਾਹਿਬ ਜੀ ਨੇ, ਬਾਣੀ ਨੇ ਕੋਈ ਸੰਸਾ ਨਹੀਂ ਛੱਡਿਆ। ਮਰਨ ਮੁਕਤ ਕਿਨ ਪਾਈ, ਫਿਰ ਤਾਂ ਸਾਰੇ ਹੀ ਮੁਕਤ ਹੋ ਗਏ। ਮਰੀ ਜਾਂਦੀ ਹੈ ਦੁਨੀਆ, ਮੁਕਤ ਹੋਈ ਜਾਂਦੀ ਹੈ, ਨਹੀਂ ਹੋਵੇਗੀ। ਜਿਹੜਾ ਜਿਉਂਦਾ ਆਤਮਾ ਦੇ ਵਿੱਚ ਮਿਲ ਜਾਵੇਗਾ ਨਾ, ਸਰੀਰ ਦੇ ਹੁੰਦਿਆਂ ਆਪਣੇ ਜੀਵ ਆਤਮਾ ਨੂੰ ਨਿਰਾਕਾਰ ਵਾਹਿਗੁਰੂ ਦੇ ਵਿੱਚ ਮਿਲਾ ਦੇਵੇਗਾ, ਉਹ ਮੁਕਤ ਹੋ ਗਿਆ। ਉਹਨੂੰ ਜੀਵਨ ਮੁਕਤ ਕਹਿੰਦੇ ਨੇ। ਜੀਵਨ ਮੁਕਤ ਸੋ ਆਖੀ ਹੈ, ਮਰ ਜੀਵੇ, ਮਰਿਆ ਦੁਨੀਆ ਕੰਨੀਓ ਮਰ ਗਿਆ, ਆਤਮਾ ਕੰਨੀ ਜਿਉਂ ਪਿਆ। ਬੜੋ ਪ੍ਰੇਮ ਦੇ ਨਾਲ
ਮਰ ਜੀਵੇ ਮਰਿਆ ਜੀ, ਮਰ ਜੀਵੇ ਮਰਿਆ ਜੀ।
ਸਰੀਰ ਦੇ ਹੁੰਦਿਆਂ ਨਿਰਾਕਾਰ ਵਾਹਿਗੁਰੂ ਦੇ ਵਿੱਚ ਭੇਦ ਹੋ ਗਿਆ, ਉਹਨੂੰ ਜੀਵਨ ਮੁਕਤ ਕਹਿੰਦੇ ਨੇ। ਫਿਰ ਉਹ ਨਾਇਤ ਖਾਂ ਰਾਹੀਂ ਹੋਇਆ ਸਲਾਮ ਦੇ ਵਿੱਚ ਆਰਫ ਬੰਦਾ। ਉਹ ਆਰਫ ਨੂੰ ਆਪਾਂ ਕਹਿ ਦਿੰਦੇ ਹਾਂ ਬਰਮ ਗਿਆਨੀ, ਉਹ ਆਰਫ ਕਹਿੰਦੇ ਨੇ। ਰਾਈ ਸੀ, ਰਾਈਆਂ ਦਾ ਕੰਮ ਹੁੰਦਾ ਸਬਜ਼ੀ ਲਾਉਣੀ। ਇੱਕ ਬੁੱਲਾ ਹੋਇਆ, ਬੁੱਲਾ ਉਹਦੀਆਂ ਕਾਫੀਆਂ ਵੀ ਨੇ। ਉਹਨੂੰ ਮੌਲਾ ਦੇ ਦੀਦਾਰ ਦੀ ਤੜਫ ਲੱਗੀ, ਬਈ ਮਨੁੱਖਾ ਦੇ ਪ੍ਰਾਪਤ ਹੋਈ ਹੈ ਤੇ ਰੱਬ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ। ਉਹ ਫਿਰਨਾ ਸ਼ੁਰੂ ਹੋਇਆ ਫਕੀਰਾਂ ਕੋਲ। ਹੁਣ ਉਹ ਉਤਕੰਠਾ ਦੱਸਦਾ ਵੀ ਮੈਂ ਮੌਲਾ ਦਾ ਦਰਸ਼ਨ ਕਰਨਾ ਚਾਹੁੰਦਾ। ਹੁਣ ਮੌਲਾ ਦਾ ਦਰਸ਼ਨ ਤਾਂ ਉਹੀ ਕਰਾਵੇਗਾ ਜਿਹਦਾ ਕੀਤਾ ਹੋਇਆ। ਹੁਣ ਗੁਰਸਿੱਖ ਜਿਹੜਾ ਆਤਮਾ ਦੇ ਵਿੱਚ ਮਿਲਿਆ ਹੋਇਆ ਉਹੀ ਦੂਏ ਨੂੰ ਮਿਲਾ ਸਕਦਾ ਜਿਹੜਾ ਮਿਲਿਆ ਹੀ ਨਹੀਂ ਹੋਇਆ। ਉਹੀ ਰਾਹ ਦੱਸ ਸਕਦਾ, ਦੂਆ ਕੈਸੇ ਦੱਸ ਦੇਵੇਗਾ। ਜਿਵੇਂ ਰਵਿਦਾਸ ਜੀ ਹੋਏ ਨੇ, ਹਰੀਜਨਾਂ ਦੀ ਬਿਰਾਦਰੀ ਚ ਹੋਏ ਨੇ, ਗਰੀਬ ਉਹਨਾਂ ਦੀ ਨਿਗਾਹ ਦੇ ਵਿੱਚ ਗਰੀਬੀ ਅਮੀਰੀ ਨਹੀਂ ਹੁੰਦੀ। ਆਪਣੀ ਨਿਗਾਹ ਦੇ ਵਿੱਚ ਆਪਾਂ ਦਵੈਤਵਾਦੀ ਲੋਕ, ਆਪਾਂ ਨੇ ਮਾਇਆ ਅੱਗੇ ਰੱਖੀ ਹੋਈ ਹੈ, ਉਹਨਾਂ ਨੇ ਆਤਮਾ ਅੱਗੇ ਰੱਖਿਆ ਹੋਇਆ। ਆਤਮਾ ਦੇ ਮੁਕਾਬਲੇ ਦੇ ਵਿੱਚ ਤਾਂ ਸਾਰੀ ਦੁਨੀਆਂ ਨਹੀਂ ਤੁਲ ਸਕਦੀ, ਤੂੰ ਉਹਦੇ ਬਰਾਬਰ ਕਿਵੇਂ ਹੋ ਜਾਏਗਾ? ਤਾਂ ਉਹ ਵਿਚਾਰਾ ਵਿਚਾਰੋਂ ਜੁੱਤੀਆਂ ਗੱਠਦਾ ਦੇਖ ਲਿਆ, ਜਾਂ ਉਹਦੇ ਮੈਲੇ ਲੀੜੇ ਪਾਏ ਹੋਏ ਦੇਖ ਲਏ, ਤਾਂ ਉਹਦਾ ਅੰਦਰ ਨਹੀਂ ਨਾ ਦੇਖਿਆ ਜਾ ਕੇ। ਜਿੱਥੇ ਉਹਦੀ ਸੁਰਤ ਹੈ, ਸਾਰੀ ਦੁਨੀਆਂ ਦਾ ਕਰਤਾ ਤਾਂ ਉੱਥੇ ਬੈਠਾ, ਉਹ ਉਸਦੇ ਵਿੱਚ ਲਾਇ ਹੋਇਆ ਹੋਇਆ, ਫਿਰ ਸ਼ਾਹੂਕਾਰ ਕਿਹੜਾ ਹੋਇਆ? ਆਹ ਜਿਸ ਤਰ੍ਹਾਂ ਨਾਮਦੇਵ ਜੀ ਹੋਏ ਨੇ, ਉਹ ਵੀ ਵਿਚਾਰੇ ਗਰੀਬ ਹੀ ਸੀ, ਟੇਲਰ ਮਾਸਟਰ ਨੇ ਜਿਹੜੇ, ਹੁਣ ਉਹ ਵੀ ਆਤਮਦਰਸ਼ੀ ਸੀ। ਠੀਕ ਹੈ, ਗ੍ਰਸਤੀ ਆਦਰਸ਼ਕ ਗ੍ਰਸਤੀ, ਸਾਧੂਆਂ ਦੀ ਸੇਵਾ ਕਰਦੇ ਸੀ, ਜਿਵੇਂ ਹੁਣ ਗੁਰਸਿੱਖ ਗੁਰਸਿੱਖਾਂ ਦੀ ਸੇਵਾ ਕਰਦੇ ਨੇ, ਆਪੋ ਆਪਣੇ ਮਤਾਂ ਅਨੁਸਾਰ ਸਾਰੇ ਕਰਦੇ ਨੇ। ਉਹਨਾਂ ਦਾ ਇੱਕ ਸੇਵਕ ਸੇਠ ਸੀ ਬਹੁਤ ਬੜਾ, ਉਹਨੇ ਕਿਤੇ ਜੱਗ ਕਰਿਆ ਕਰਦੇ ਹੁੰਦੇ ਸਨ ਅੱਗੇ ਲੋਕ, ਸੇਠ ਜਾਂ ਸ਼ਰਾਧ ਕਰਦੇ, ਜੱਗ ਕਰਦੇ। ਅਬ ਤੋਂ ਸਿਨਵੇਂ ਦੇਖਦੇ ਨੇ ਬਸ, ਸਿਨਵੇਂ ਹੀ ਜੱਗ ਨੇ ਹੁਣ ਤਾਂ ਆਪਣੇ, ਹੋਰ ਕੁਝ ਨਹੀਂ ਹੈ। ਨਾਮਦੇਵ ਨੂੰ ਅਰਜ ਕਰੀ ਵੀ ਮਹਾਰਾਜ ਸਾਡੇ ਚਰਨ ਪਾਇਓ, ਘਰ ਪਵਿੱਤਰ ਹੋਵੇਗਾ, ਪ੍ਰਸ਼ਾਦ ਛਕਿਓ। ਨਾਮਦੇਵ ਜੀ ਕਹਿਣ ਲੱਗੇ ਵੀ ਸੇਠ ਜੀ ਠੀਕ ਹੈ, ਤੇਰਾ ਪ੍ਰੇਮ ਹੈ ਛਕਾ ਤੂੰ, ਅਸੀਂ ਤਾਂ ਠੀਕ ਹੀ ਹਾਂ। ਕਹਿੰਦਾ ਨਹੀਂ ਜੀ, ਜ਼ਰੂਰ ਚਰਨ ਪਾਓ। ਚਲੇ ਗਏ, ਬੈਠ ਗਏ, ਸਾਧ ਪਾਣੀ ਛਕਾ ਸਾਰਾ ਜੱਗ। ਉਸ ਟਾਈਮ ਦੇ ਵਿੱਚ ਦਰਸ਼ਨਾ ਵੀ ਦਿੰਦੇ ਹੁੰਦੇ ਸੀ, ਦੰਦ ਘਸਾਈ, ਦੇਖੋ ਲੋਕਾਂ ਦੇ ਕੀ ਖੰਡ ਬਣਾਏ ਹੋਏ ਸੀਗੇ। ਨਾਲੇ ਤਾਂ ਅਗਲੇ ਨੇ ਖੀਰ ਕੜਾ ਖਣਾਉਣ, ਤੇ ਮਗਰੋਂ ਕਹਿਣਾ ਦੰਦ ਘਸਾਈ ਦਿਓ ਸਾਨੂੰ, ਦੰਦ ਘਸਾਈ ਲੈ ਦੇਖੋ, ਤੂੰ ਸਮਾਂ ਨਮਸਕਾਰ ਕਰ, ਸਾਨੂੰ ਖੀਰ ਕੜਾ ਖੜਾਇਆ, ਤੂੰ ਹੋਰ ਕੀ ਹੈ ਅੱਗੇ? ਇਹ ਸਭ ਪਖੰਡ ਬਣਾਏ ਹੋਏ ਤੂੰ ਲੋਕਾਂ ਦੇ ਪਖੰਡ, ਆਪ ਵੀ ਪਖੰਡ ਹੈਗੇ, ਜਾਂਦੇ ਨਹੀਂ ਹੁੰਦੇ, ਰਹਿੰਦੇ ਹੀ ਹੁੰਦੇ ਨੇ। ਜਿਸ ਤਰ੍ਹਾਂ ਪੰਡਤ ਆਇਆ ਬਾਹਰੋਂ, ਪੰਡਤ ਇੱਕ ਜਾਤੀ ਆ, ਹੋਰ ਕੀ ਹੈ? ਕਰਮ ਤਾਂ ਪੰਡਤ ਨਹੀਂ ਹਨ, ਫਲ ਤਾਂ ਕਰਮਾਂ ਦਾ ਮਿਲਣਾ, ਜੋ ਕੋਈ ਕਰਮ ਕਰੇਗਾ ਤਾਂ ਕਿਸੇ ਜਾਤੀ ਦਾ ਹੈ, ਅੱਗੇ ਜਾਤ ਨਾ ਜ਼ੋਰ ਹੈ। ਗੁਰੂ ਨੇ ਤਾਂ ਸਭ ਕੱਢਤੇ ਸਨ, ਅੱਗੇ ਜਾਤ ਨਾ ਜ਼ੋਰ ਆ, ਅੱਗੇ ਜੀਓ ਨਵੇ ਜਿਨਕੀ ਲੇਖੇ ਪੱਤ ਪਵੇ। ਜੇ ਇੱਥੇ ਤਾਂ ਰਾਜ ਕਰਦਾ, ਜੇ ਅੱਗੇ ਸੰਗਲਾਂ ਨਾਲ ਨੂੜਿਆ ਜਾਊਗਾ ਕੀ ਕਰੂਗਾ ਰਾਜ ਉਹਦਾ? ਹਾਂ, ਇੱਥੇ ਵੀ ਰਾਜ ਕਰਦਾ, ਅੱਗੇ ਵੀ ਵਾਜੇ ਵਾਜਦੇ ਜਾਣ, ਪਰਲੋਕ ਨੂੰ ਫੇਰਤਾ ਹੈ। ਔਰ ਇਸ ਤਰ੍ਹਾਂ ਦੇ ਨਾਲ ਅੱਗੇ ਤਾਂ ਕਰਮਾਂ ਦੀ ਕਦਰ ਹੋਣੀ ਆ ਗੁਰਖੋ, ਅੱਗਲੇ ਲੋਕ ਚ ਜਾ ਕੇ ਪਰਲੋਕ ਦੇ ਵਿੱਚ ਆ ਤਾਂ ਇੱਥੇ ਹੀ ਰਹਿ ਜਾਣਾ ਸਭ ਕੁਛ। ਪੜੋ ਪ੍ਰੇਮ ਦੇ ਨਾਲ
ਅੱਗੇ ਅਮਲਾਂ ਨਾਲ ਹੋਣਗੇ ਨਵੇੜੇ।
ਜਾਤ ਤਾਂ ਲੱਕੜੀਆਂ ਚ ਜਲ ਜਾਣੀ ਹੈ ਬਿਆਜਰੀ,
ਪਿਆਰੇ ਅਮਲਾਂ ਨਾਲ ਹੋਣਗੇ ਨਵੇੜੇ। ਜਾਤ ਕਿਤੇ
ਸਾਹਿਬ ਜੀ ਵੀ ਇਸਲਾਮ ਦੇ ਫਕੀਰ ਹੋਏ ਨੇ, ਸੇਖ ਜਾਤੀ ਦੇ ਸਨ। ਇਸਲਾਮ ਦੇ ਵਿੱਚ ਸੇਖ ਜਾਤੀ ਨੂੰ ਬਹੁਤ ਵੱਡੀ ਮੰਨਿਆ। ਆਹ ਇਸ ਤਰ੍ਹਾਂ ਦੇ ਨਾਲ ਜਾਤੀ ਦਾ ਕੋਈ ਸਵਾਲ ਨਹੀਂ ਹੈ ਅੱਗੇ, ਬਸ ਇਹ ਤਾਂ ਇੱਥੇ ਹੀ ਨੇ। ਪੰਡਿਤ ਜੀ ਆਏ ਬਾਹਰੋਂ, ਪਤਰਾਣੀ ਤੂਆਂ ਤਾਂ ਕੋਈ ਨਹੀਂ ਬੈਠੀ ਹੈ। ਕਹਿਣ ਲੱਗਾ ਭਗਵਾਨ ਨੇ, ਤੂਆਂ ਤਾਂ ਕੋਈ ਦਾਲ ਫਾਲ ਨਹੀਂ ਰੱਖੀ। ਕਹਿੰਦੀ ਦਾਲ ਫਾਲ ਕੀ ਰੱਖੀਏ, ਪਾਥੀਆਂ ਤਾਂ ਹੈ ਨਹੀਂ। ਕਹਿੰਦਾ ਮੈਨੂੰ ਅੱਗੋਂ ਲਾ ਦਿੰਦੀ ਤੂੰ। ਕਹਿੰਦਾ ਲੈ ਹੁਣ ਲੈ ਆਉਂਦੇ ਹਾਂ ਪਾਥੀਆਂ ਤਾਂ। ਪੱਤਰੀ ਦੇ ਲਈ ਕੱਛ ਚ ਚਲਿਆ ਗਿਆ ਕਿ ਗਰੀਬ ਜਿਮੀਦਾਰ ਸੀ ਵਿਚਾਰਾ, ਭੋਲਾ ਭਾਲਾ, ਭੋਲੇ ਭਾਲੇ ਹੀ ਹੁੰਦੇ ਸੀ। ਤਾਂ ਹੀ ਨਹੀਂ ਤੇ ਵਿਦਿਆ ਪੜਾਉਂਦੇ ਕਿਸੇ ਨੂੰ ਵੀ, ਕਿਤੇ ਸਾਡੇ ਬਰਾਬਰ ਨਾ ਹੋ ਜਾਣ। ਪਰ ਰੱਬ ਨੇ ਸੁਣੀ ਨਹੀਂ ਕਿਸੇ, ਰੱਬ ਹਰ ਇੱਕ ਦੀ ਸੁਣਦਾ। ਆਓ ਇਸ ਤਰ੍ਹਾਂ ਦੇਖ ਲਓ ਹੁਣ। ਉਹ ਜਦ ਦੇਖਿਆ ਪੰਡਿਤ ਆਉਂਦਾ, ਉਹਦੇ ਤਾਂ ਕੰਬਣ ਲੱਗ ਗਿਆ ਜਿਮੀਦਾਰ ਵਿਚਾਰਾ। ਵੀ ਉਹ ਸ਼ਰਧਾ ਹੁੰਦੀ ਤੀ ਇਹਨਾਂ ਲੋਕਾਂ ਤੇ, ਜਿਵੇਂ ਜਹਾਂਗੀਰ ਨੂੰ ਚੰਦੂ ਨੇ, ਉਹ ਜਿਹੜੇ ਨਜੂਮੀ ਹੁੰਦੇ ਨੇ ਆਏ ਦੱਸਦੇ ਹੁੰਦੇ ਨੇ, ਉਹ ਵੀ ਤੈਨੂੰ ਫਲਾਨਾ ਚੀਜ਼ ਚੜੀ ਹੋਈ ਹੈ, ਤੈਨੂੰ ਫਲਾਨੀ ਚੀਜ਼ ਹੋ ਗਈ, ਤੂੰ ਤਾਂ ਹੁਣ ਮਰ ਜਾਏਗਾ। ਕਿਉਂ? ਉਹਨਾਂ ਦਾ ਉਹ ਉਹਨਾਂ ਦੇ ਅਧੀਨ ਹੁੰਦੀ ਸੀ ਇਹ ਗੱਲ। ਕਹਿੰਦੇ ਸਿਆਰ ਸਤੀ ਚੜੀ ਹੋਈ ਹੈ, ਉਹ ਤਾਂ ਜਿੱਤਿਆ ਜਿਮੀਦਾਰ ਗੱਸੀ ਖਾ ਕੇ ਵਿਚਾਰਾ। ਖੈਰ ਉੱਠਿਆ, ਕਹਿੰਦਾ ਪੰਡਿਤ ਜੀ ਕਿਰਪਾ ਕਰੋ, ਫਿਰ ਅਪਾ ਦੱਸੋ। ਲਾਉਣ ਦਾ ਅਪਾ ਵੀ ਉਹਨਾਂ ਕੋਲੇ ਹੀ ਸੀ, ਅਪਾ ਵੀ ਉਹਨਾਂ ਕੋਲੇ ਹੀ ਸੀ ਲਾਉਣ ਦਾ। ਆਪ ਸਾਰੇ ਹੀ ਲਾਉਂਦੇ ਨੇ ਹੁਣ ਤਾਂ। ਆਹ ਇਸ ਤਰ੍ਹਾਂ ਦੇ ਕਹਿੰਦਾ ਮੈਂ ਤੈਨੂੰ ਜੁਗਤੀ ਦੱਸ ਦਿੰਦਾ। ਕਹਿੰਦਾ ਦੱਸੋ ਜੀ ਜੁਗਤੀ। ਆਪ ਵੀ ਬਹੁਤ ਅਹੀ ਜੀ ਦੁਨੀਆ, ਮਹਾਂਪੁਰਸ਼ਾਂ ਦੇ ਲੀੜੇ ਪਾਏ ਹੋਏ ਨੇ, ਤੇ ਉਹ ਫਿਰ ਕਿਸੇ ਕਰ ਲਓ ਮਹਾਤਮਾ ਦੀ ਸੇਵਾ, ਤੇਰੇ ਅੰਦਰ ਤਾਂ ਜਿੰਨ ਰਹਿੰਦਾ ਵੇ। ਉਹ ਗੱਲ ਜੀ ਸਾਨੂੰ ਵੀ ਭੁਲੇਖਾ ਜਾ ਪੈਂਦਾ, ਭੁਲੇਖਾ ਤਾਂ ਪੈਣਾ ਹੀ ਹੈ, ਫਿਰ ਆਪੇ ਪੈਣਾ। ਫਿਰ ਕਿਰਪਾ ਕਰੋ ਜੀ, ਇਹ ਤਾਂ ਅਸੀਂ ਅੱਖੀ ਗੱਲਾਂ ਦੇਖੀਆਂ ਹੋਈਆਂ, ਮੈਂ ਦੱਸਦਾ ਤੁਹਾਨੂੰ, ਕੋਈ ਸੁਣੀਆਂ ਹੋਈਆਂ ਨੀ ਦੱਸਦਾ। ਕਹਿ ਲੱਗੇ ਅਸੀਂ ਕੱਢ ਦੇਵਾਂਗੇ, ਕਿਰਪਾ ਕਰੋ ਜੀ, ਫਿਰ ਕੱਢ ਦਿਓ। ਕਹਿੰਦੇ 25,000 ਰੁਪਇਆ ਲੱਗੂਗਾ, 25,000 ਰੁਪਇਆ। ਕਹਿੰਦੇ ਦੇਖ ਲੈਣਾ ਸੰਤ ਨੇ, ਇਹਦੀਆਂ ਲਾਰੀਆਂ ਚੱਲਦੀਆਂ ਨੇ, ਟਰੱਕ 30-40 ਟਰੱਕ ਨੇ, ਇਹਨੂੰ ਕੀ ਔਖਾ 25,000 ਰੁਪਇਆ ਲੈਣਾ। ਜੇਲ ਚ ਪਾ ਕੇ ਗਾਹਾਂ ਤੁਰਾਂਗੇ ਨਾ, ਇੱਥੇ ਜਿੰਨਾ ਨਾ ਕੋਈ ਫਿਰਨਾ, ਇਹਨੂੰ ਕੁਛ ਵੀ ਨੀ ਇੱਥੇ। ਇਹੀ ਜੀ ਦੁਨੀਆਂ ਪਖੰਡ ਕਰਦੀ ਹੈ ਦੇਖੋ, ਤੇ ਉਹਨਾਂ ਦਾ ਮਨ ਭਜਨ ਦੇ ਵਿੱਚ ਕਿਵੇਂ ਲੱਗ ਜਾਵੇਗਾ, ਉਹਨਾਂ ਦਾ ਭਲਾ ਕਿੱਥੇ ਹੋਵੇਗਾ। ਕਹਿੰਦਾ ਜਿਮੀਦਾਰ ਆ, ਮੈਂ ਤੈਨੂੰ ਪਾ ਦੱਸਦਿਆਂ। ਕਹਿੰਦਾ ਦੱਸੋ ਪੰਡਿਤ ਜੀ,
ਮੈਂ ਤਾਂ ਗਰੀਬ ਹਾਂ, ਮੈਂ ਤਾਂ ਬੱਚੇ ਵਸਾਂ ਪਾਲਦਾ। ਕਹਿੰਦਾ ਤੂੰ ਹਾਥੀ ਦਾਨ ਕਰ। ਲਓ ਜੀ ਹੁਣ ਹਾਥੀ ਕਿੱਥੋਂ ਲਿਆਵੇ ਜਿਮੀਦਾਰ ਵਿਚਾਰਾ ਗਰੀਬ, ਲੱਖ ਰੁਪਈਏ ਨੂੰ ਹਾਥੀ ਆਉਂਦਾ। ਕੰਮਣ ਲੱਗ ਗਿਆ ਜੀ, ਕਹਿੰਦਾ ਫਿਰ ਕੋਈ ਰਾਇਤ ਕਰ ਦੋ ਮੇਰੇ ਤੇ, ਤੁਸੀਂ ਪੰਡਿਤ ਲੋਕ ਹੋ। ਕਹਿੰਦਾ ਚੰਗਾ ਤੈਨੂੰ ਜੁਗਤੀ ਦੱਸ ਦਿੰਦਾ, ਗਹਾਰੇ ਤੇ ਝੁੱਲ ਪਾ ਦੇ ਹਾਥੀ ਵਰਗਾ ਹੁੰਦਾ, ਜਾਂ ਤੇਰੀ ਸਾੜ ਸਤੀ ਲੈ ਜੂਗੀ। ਉਹ ਜਿਮੀਦਾਰ ਨੂੰ ਤਾਂ ਚਾਹ ਚੜ ਗਿਆ ਵੀ ਨੇੜੇ ਹੀ ਖਹਿੜਾ ਛੁੱਟ ਗਿਆ, ਸਾਰਾ ਹੀ ਪਰਿਵਾਰ ਰੁੜ ਜਾਣਾ ਸੀ ਜੇ ਮੈਨੂੰ ਸਹਿਰ ਸਤੀ ਲੈ ਜਾਂਦੀ। ਜਿਮੀਦਾਰ ਨੇ ਝੁੱਲ ਹੁੰਦੇ ਨੇ ਬਹੁਤਾਂ ਦੇ ਵਿਚਾਰਿਆਂ ਦੇ ਬਣਾਏ ਹੋਏ ਬੋਰੀਆਂ ਬਾਰੀਆਂ ਦੇ ਝੁੱਲ ਉੱਤੇ ਪਾ ਤਾ ਉਹਨੇ ਪਿੜ ਪਿੜ ਕਰਤੀ ਮੂਹਰੇ ਖੜ ਕੇ, ਸਹਿਰ ਸਤੀ ਲੈ ਗਈ ਜੀ। ਜਾ ਕੇ ਪੁਲਤਾਣੀ ਨੂੰ ਕਹਿੰਦੀ ਢੋਲਾ ਜਾ ਪਾਥੀਆਂ ਢੋਲਾ ਜਾ ਕੇ ਜਿਹੜੀਆਂ ਟੋਣੀਆਂ ਨੇ। ਇਹੀ ਜੀ ਦੁਨੀਆਂ ਪਖੰਡ ਕਰਦੀ ਆ ਗੁਰਮੁਖ, ਕਿੱਥੇ ਭਲਾ ਹੋਊ ਆਪਣਾ, ਕਿੱਥੇ ਭਲਾ ਹੋਊ ਆਪਣਾ। ਆਹ ਇਸ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਮਰਦਾਨਾ ਕਹਿੰਦਾ ਮਹਾਰਾਜ ਜੀ ਮੈਨੂੰ ਨੌ ਖੰਡ ਦਿਖਾਲ ਦਿਓ। ਲਿਖਿਆ ਨਾ ਭਾਈ ਗੁਰਦਾਸ, ਨੌ ਖੰਡ ਪ੍ਰਿਥਵੀ ਸੱਚਾ ਢੋਆ। ਇਹ ਹੈਗੇ ਐਵੇਂ ਨੀ ਆਪਣੀ ਪਹੁੰਚ ਨੀ ਆ ਉੱਥੇ ਤਾਈ। ਗੁਰੂ ਨਾਨਕ ਦੇਵ ਮਹਾਰਾਜ ਦੀ ਪਹੁੰਚਤੀ ਸਾਰੇ, ਉਹ ਤਾਂ ਕਰਤੇ ਜੀ ਇਹਨਾਂ ਗੱਲਾਂ ਫਿਰ ਚਲੇ ਗਏ ਸਾਰੇ ਦਿਖਾ ਦੇ। ਮਰਦਾਨਾ ਖੁਸ਼ ਹੋ ਗਿਆ ਜੀ ਠੀਕ ਹੈ ਸੁਣ ਲੈ ਸਾਹਮਣ ਦੇਖ ਲੈ। ਦੇਖੀ ਇਹ ਗੱਲ ਤੇ ਫਿਰ ਸ਼ੰਕਾ ਨੀ ਰਹਿੰਦਾ ਹੁੰਦਾ। ਬਸ ਲਾਹੌਰ ਉਤਰੇ ਰਾਵੀ ਦੇ ਕਿਨਾਰੇ, ਰਾਵੀ ਉੱਥੇ ਲੋਕ ਟਹਿਲਦੇ ਫਿਰਦੇ ਹੁੰਦੇ ਹਨ, ਬਹੁਤ ਦੁਨੀਆਂ ਆਪ ਵੀ ਟਹਿਲਦੀ ਹੈ, ਪਾਰਕਾਂ ਚ ਵੀ ਟਹਿਲਦੇ ਨੇ। ਜਿਵੇਂ ਹੁਣ ਆਹ ਜਮੁਨਾ ਦੇ ਕਿਨਾਰੇ ਸੜਕਾਂ ਬਣੀਆਂ ਹੋਈਆਂ ਨੇ, ਇੱਥੇ ਵੀ ਦੁਨੀਆਂ ਟਹਿਲਦੀ। ਅਬ ਤਾਂ ਦੁਨੀਆਂ ਬਹੁਤ ਟਹਿਲਦੀ ਹੈ, ਅੱਗੇ ਕੁਛ ਘੱਟ ਟਹਿਲਦੇ ਸੀ। ਤਾਂ ਉੱਥੇ ਕੀ ਹੈ, ਇੱਕ ਪੰਡਿਤ ਬੈਠਾ ਹੈ ਗੋਹੇ ਨਾਲ ਲਿਪਿਆ ਹੈ, ਸਨੂਖੜੀ ਮੂਹਰੇ ਰੱਖੀ ਹੋਈ ਹੈ ਤੇ ਉਹ ਕਰਦਾ ਵੀ ਮੈਂ ਤਰਕਾਲੀ ਹਾਂ, ਜਾਣੀ ਤਿੰਨਾਂ ਗੱਲਾਂ ਦੀਆਂ ਮੈਂ ਤੇ ਕੁਛ ਪੁੱਛ ਲਓ ਮੈਂ ਦੱਸ ਦੂੰ ਪਿੱਛੇ ਕੀ ਸੀ ਹੁਣ ਕੀ ਹੋਣਾ ਤੇਰੇ ਨਾਲ ਅੱਗੇ ਕੀ ਹੋਊਗਾ। ਇਹ ਜੇ ਲੋਕ ਬਹੁਤ ਦੁਨੀਆਂ ਉਹ ਭੱਜਣ ਦੀ ਮਗਰੇ ਬਸ ਅਸੀਂ ਪਟਿਆਲੇ ਜਾਂਦੇ ਹੁੰਦੇ ਨਾ ਕਿਤੇ ਕਿਤੇ, ਉਧਰ ਅਸੀਂ ਦੀਵਾਨ ਲਾਉਂਦੇ ਹਾਂ ਪਟਿਆਲੇ ਜਾ ਕੇ, ਉਹ ਜਿੱਥੇ ਨੂੰ ਟੇਸ਼ਨ ਨੂੰ ਸੜਕ ਆਉਂਦੀ ਆ ਪਰਿਓ ਠੰਡੀ ਫੁਹਾਰੇ ਕੋਲੋਂ, ਉਹ ਕੰਧਾਂ ਤੇ ਪੱਤਰੀਆਂ ਨਹੀਂ ਬਾਂਬਣ ਜੇ ਕਿੰਨੇ ਬੈਠੇ ਹੁੰਦੇ ਨੇ, ਖਬਰਾ ਬਾਂਬਣ ਨੇ ਕੌਣ ਨੇ ਉਹ, ਉਹਨਾਂ ਦੇ ਪੱਤਰੀਆਂ ਜਿਹੀਆਂ ਹੁੰਦੀਆਂ ਨੇ, ਆਹ ਬੁੜੀਆਂ ਜਿਹੀਆਂ ਖੜੀਆਂ ਰਹਿੰਦੀਆਂ ਨੇ ਮੂਹਰੇ ਬਸ, ਨਾਲੇ ਤਾਂ ਭਰਮ ਪਾ ਦਿੰਦੇ ਨੇ ਤੇ ਨਾਲੇ ਪੈਸੇ ਲਾ ਕੇ ਜੇਬ ਚ ਪਾ ਲੈਂਦੇ ਨੇ। ਦੇਖੇ ਨੇ ਤੁਸੀਂ ਜਿਹੜੇ ਉੱਥੇ ਦੇ ਲੋਕ ਨੇ ਜਾਣਦੇ ਨੇ, ਅਸੀਂ ਉੱਥੋਂ ਦੇ ਲੱਗਦੇ ਹਾਂ ਦੇਖਦੇ ਰਹਿੰਦੇ ਹਾਂ, ਵਿਡਿਆਉਂਦੇ ਨੇ ਦੂਰੋਂ ਹੀ ਦੇਖ ਲੈਂਦੇ ਨੇ, ਉਹਨਾਂ ਦਾ ਰੋਜ਼ ਦਾ ਕੰਮ ਹੈ ਚੱਕਰ ਜੇ ਨੇ ਦੇਖ ਲੈਂਦੇ ਨੇ ਆਦਮੀ ਦਾ ਕਿਹਾ ਜਾ, ਇਹ ਉਹ ਹਜੇ ਫਿਰ ਨਾ ਲੈਣਗੇ ਨਾ ਦੇਖ ਲਓ ਤੁਸੀਂ। ਆ ਜਿਹੜੇ ਮੰਗਦੇ ਨੇ ਮੰਗਤੇ ਆਪਾਂ ਮੋਟਰ ਲਈ ਜਾਂਦੇ ਉਹਨਾਂ ਨੂੰ, ਜਿੱਥੇ ਚੌਂਕ ਆ ਜਾਂਦਾ ਬੱਤੀਆਂ ਆਉਂਦੀਆਂ ਨੇ ਤੇ ਉੱਥੇ ਮੋਟਰਾਂ ਖੜ ਜਾਂਦੀਆਂ ਨੇ, ਫਿਰ ਉਹ ਮੰਗਦੇ ਜੇ ਆਉਂਦੇ ਨੇ, ਜਿਹੋ ਜਿਹੇ ਲੀੜੇ ਪਾਏ ਹੁੰਦੇ ਉਹ ਹਜੇ ਨਾ ਲੈਣਗੇ। ਆਹ ਗੁਰੂ ਨਾਨਕ ਦੇਵ ਮਹਾਰਾਜਾ ਸੇਵਕਾ ਤੇਰੀ ਚਾਹਾਂ ਜੁਗਾਂ ਚ ਗੁੱਡੀ ਚੜ ਜਾਵੇ, ਲੈ ਤੂੰ ਗੁੱਡੀ ਚੜਾ ਦੇਂਗੀ। ਦੇਖ ਦੁਨੀਆਂ ਦੇ ਪਖੰਡ, ਐ ਕਹਿ ਵੀ ਮੈਨੂੰ ਪੈਸੇ ਦੇ ਦੇ ਸ਼ਰਾਬ ਪੀਣੀ ਹੈ, ਹੋਰ ਕੀ ਹੈ ਇੱਥੇ, ਇਹੀ ਜੀ ਤਾਂ ਦੁਨੀਆਂ ਹੋਈ ਹੋਈ ਹੈ। ਆਹ ਇਸ ਤਰ੍ਹਾਂ ਦੇ ਨਾ ਉਹ ਕਹਿੰਦਾ ਮੈਂ ਤਿੰਨਾਂ ਕਾਲਾਂ ਦੀ ਗੰਮ ਤਾਂ ਰੱਖਦਾ, ਪੁੱਛ ਲਓ ਜੇ ਕੁਛ ਪੁੱਛਣਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਇਹਨੂੰ ਮਨੁੱਖਾ ਦੇ ਵੀ ਮਿਲ ਗਈ, ਉਹ ਇਹਨੇ ਤਾਂ ਬੇਅਰਥ ਗਵਾ ਦੇਣੀ ਹੈ, ਇਹਨੂੰ ਜਰਾ ਦੱਸ ਦਈਏ ਵੀ ਮਨੁੱਖਾ ਦੇ ਕਿਹੜੀ ਕੀ ਚੀਜ਼ ਹੈ। ਆਪਣਾ ਪਦਾਰਥ ਨੂੰ ਸਭ ਕੁਛ ਮੰਨ ਕੇ ਬੈਠ ਕੇ ਨਾ, ਇਹ ਗੱਲ ਤਾਂ ਆਪਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਜਿਣਾਈ ਆ, ਬਾਣੀ ਜਣਾਉਂਦੀ ਹੈ ਬੜੋ ਪ੍ਰੇਮ ਦੇ ਨਾਲ।
ਜਨਮ ਮੂਲਕ Hey.
ਲੁਕੜੀ ਅੱਗੇ ਰੱਖੀ ਹੋਈ ਹੈ ਤੇ ਆ ਕੇ ਲੋਕ ਪੁੱਛੀ ਜਾਂਦੇ ਨੇ, ਅੱਖਾਂ ਵੀਚ ਲੈਂਦਾ ਹੈ, ਕਹਿੰਦਾ ਸੰਦੂਖੜੀ ਚ ਚਾਰ ਪੈਸੇ ਪਾ ਦੇ, ਜਾਂ ਚਾਰ ਪੈਸੇ ਹੀ ਲੱਖਾਂ ਵਰਗੇ ਹੁੰਦੇ ਸੀ, ਦੱਸ ਦਿੰਦਾ ਸੀ, ਤੁਰੀ ਜਾਂਦੇ ਸੀ ਲੋਕ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਮਰਦਾਨੇ ਆ, ਵੀ ਇਹਨੂੰ ਮਨੁੱਖਾਂ ਦੇ ਮਿਲਿਆ ਤਾਂ ਬੇਅਰਥ ਗਵਾਉਂਦਾ ਹੈ, ਜਿਹੜੀ ਇਹ ਗੱਲ ਕਹਿੰਦਾ ਹੈ ਨੀ ਇਹਦੇ ਕੋਲ। ਹੁਣ ਜਾਣਦਾ ਕੌਣ ਹੈ ਇਸ ਗੱਲ ਨੂੰ? ਤਰਕਾਲੀ ਜਾਣੇਗਾ ਨਾ, ਆਪਾਂ ਤਾਂ ਜਾਣ ਨੀ ਸਕਦੇ ਲਗਭਗ। ਆਪਾਂ ਨੂੰ ਤਾਂ ਭਰਮਾ ਲੈਂਦੇ ਨੇ ਇਹ ਲੋਕ, ਭਰਮਾ ਲੈਂਦੇ ਨੇ ਕਿ ਨਹੀਂ, ਜਾਂ ਆਪਾਂ ਇਹਨਾਂ ਦੇ ਅਧੀਨ ਹੋ ਜਾਂਦੇ ਹਾਂ। ਸਰਵਗ ਜਾਣਦਾ, ਜਿਵੇਂ ਕਲਗੀਧਰ ਮਹਾਰਾਜ ਜੀ ਅਨੰਦਪੁਰ ਸਾਹਿਬ ਜੰਗ ਹੋ ਰਿਹਾ, ਸਿੱਖ ਡਰ ਗਏ ਮਰਨ ਤੋਂ, ਵੀ ਨਾਸਤਾ ਨਹੀਂ ਹੁੰਦਾ ਹੈ, ਪਰ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਉਹਨਾਂ ਨੇ ਕਿਹਾ ਵੀ ਕੋਈ ਆਪਾਂ ਹੁਣ ਬਹਾਨਾ ਬਣਾਈਏ, ਇੱਥੋਂ ਨਿਕਲੀਏ ਮੌਤ ਦੇ ਮੂੰਹ ਚੋਂ। ਜੇ ਤਾਂ ਅਲਪੱਗ ਗੁਰੂ ਹੁੰਦਾ ਨਿਕਲ ਜਾਂਦੇ, ਉਹ ਤਾਂ ਜਾਣਦਾ ਸੀ ਸਭ ਕੁਝ। ਜੇ ਅਲਪੱਗ ਹੁੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਉਹਨਾਂ ਨੂੰ ਵੀ ਠੱਗ ਲੈਣਾ ਸੀ ਉਸਨੇ, ਪਰ ਵਜਾਂਦਾ ਅਗਲਾ ਦੇਖ ਕੇ ਵੀ ਤੇ ਨਿਕਾਲ ਦੀ ਗੰਮਤਾ ਦੱਸਦਾ, ਜਾਂ ਕਹਿ ਦੇਣਾ ਤੇਰੇ ਕਰਮਾਂ ਦੇ ਵਿੱਚ ਆਹ ਤੈਨੂੰ ਮਿਲੇਗਾ, ਉਹ ਜੰਮ ਲਿਆਂਦਾ ਮਿਲਣਾ ਮਿਲਾਉਣਾ ਕੀ ਆ ਉੱਥੇ। ਵਾਹ ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਕੀ ਕਰਿਆ, ਜਿਉਂਦਾ ਸਿੱਖ ਸਿੜੀ ਤੇ ਪਾ ਲਿਆ, ਉੱਥੇ ਕੱਪੜ ਮਾਵੇ ਲੀਰਾਂ ਬੰਨਤੀਆਂ ਜਿਵੇਂ ਬੰਨਦੇ ਹੁੰਦੇ ਹਾਂ ਆਪਾਂ, ਮਾਰੂ ਸ਼ਬਦ ਪੜ੍ਹਨ ਲੱਗ ਗਏ, ਤੁਰੇ ਜਾਂਦੇ ਨੇ। ਕਲਗੀਧਰ ਮਹਾਰਾਜ ਕਹਿੰਦੇ ਰੌਲਾ ਕਾਹਦਾ ਪੈਂਦਾ, ਪੁੱਛੋ ਕਹਿੰਦੇ, ਪੁੱਛਿਆ ਕਹਿੰਦੇ ਮਹਾਰਾਜ ਜੀ ਸਿੱਖ ਚੜ੍ਹਾਈ ਕਰਕੇ ਸਤਿਕਾਰ ਕਰਨ ਜਾਂਦੇ ਹਾਂ, ਕਹਿੰਦੇ ਸਾਡੇ ਕੋਲ ਦੀ ਹੋ ਕੇ ਜਾਇਓ। ਲਾ ਗਏ, ਕਹਿੰਦੇ ਲਾ ਦੋ ਥੱਲੇ, ਥੱਲੇ ਲਾ ਤਾ। ਸਾਰੀ ਗੱਲ ਬਾਅਦ ਪੁੱਛੀ, ਕਹਿੰਦੇ ਅੱਛਾ ਮਹਾਰਾਜ ਸਿੱਖ ਨੂੰ ਇਹਦੇ ਕੰਨ ਚ ਕਹਿੰਦੇ ਜਾਂ ਮੱਚਦਾ ਮੱਚਦਾ ਕਿ ਡੱਕਾ ਲੈ ਕੇ ਆਗ ਦਾ, ਜਾਇਦਾਦ ਦੀ ਸਲਾਈ ਨਹੀਂ ਤਾਂ ਹੁੰਦੀ। ਸਿੱਖ ਗਿਆ ਉਹ ਮੱਚਦਾ ਮੱਚਦਾ ਚੋਲੜਾ ਚੱਕ ਲਿਆ। ਕਲਗੀਧਰ ਮਹਾਰਾਜ ਤਖ਼ਤ ਉੱਠ ਕੇ ਕਹਿੰਦੇ ਵੀ ਸਾਡਾ ਸਿੱਖ ਹੈ, ਅਸੀਂ ਇਸ ਨੂੰ ਲਾਂਬੂ ਲਾਵਾਂਗੇ, ਫਿਰ ਇਹ ਸੱਚਖੰਡ ਨੂੰ ਜਾਊਗਾ, ਸੱਚਖੰਡ ਨੂੰ ਚਾੜਨਗੇ। ਹੁਣ ਮਹਾਰਾਜ ਜੀ ਨੇ ਜਦ ਉਹ ਚੋਲੜਾ ਉਹਦੇ ਸਿਰ ਦੇ ਜਾਂ ਪੈਰਾਂ ਕੰਨੀ ਜਿੱਥੇ ਵੀ ਲਾਉਂਦੇ ਹੁੰਦੇ ਨੇ ਕਰਿਆ ਨਾ, ਜੋ ਤੋੜੀਆਂ ਰੱਸੀਆਂ ਉੱਡ ਗਿਆ। ਕਰ ਲਓ ਫਰੇਬੀ ਗੁਰੂ ਦੇ ਅੱਗੇ, ਗੁਰੂ ਅੱਗੇ ਫਰੇਬ ਨਹੀਂ ਕਰ ਸਕਦੇ ਆਪਾਂ, ਹੁਣ ਕਰੀ ਜਾਂਦੇ ਹਾਂ। ਹੁਣ ਆ ਗੁਰੂ ਗੋਪਤ ਅੱਗੇ ਫਿਰ ਤੁਹਾਨੂੰ ਦੱਸੂਗਾ ਆਪਾਂ ਨੂੰ ਜਦ ਕਹਾਂ ਚੱਲਾਂਗੇ। ਕਲਗੀਧਰ ਮਹਾਰਾਜ ਕਹਿੰਦੇ ਸਿੱਖ ਦਾ ਬਹੁਤ ਵੱਡੇ ਕਰਮਾਂ ਵਾਲਾ ਸੀ, ਸਣੇ ਸਰੀਰ ਹੀ ਸੱਚਖੰਡ ਨੂੰ ਚੱਲਿਆ ਗਿਆ। ਕਹਿੰਦੇ ਕਿਉਂ ਮੂਰਖੋ, ਤੁਸੀਂ ਸਾਨੂੰ ਅਲਪੱਗ ਸਮਝਦੇ ਹੋ? ਇਹੋ ਦੱਸੋ ਪਹਿਲਾਂ, ਤੁਹਾਨੂੰ ਅਸੀਂ ਚਿੱਠੀਆਂ ਪਾ ਕੇ ਸੱਦਿਆ ਵੀ ਸਾਨੂੰ ਭੀੜੀ ਪਈ ਆ ਕੇ ਸਾਡੀ ਮਦਦ ਕਰੋ, ਦੱਸੋ ਕਹਿੰਦੇ ਤੁਹਾਨੂੰ ਸੱਦਿਆ ਸੀ? ਤੁਸੀਂ ਆਪਣੇ ਭਲੇ ਵਾਸਤੇ ਆਏ ਹੋ, ਗੁਰੂ ਖਬਰਾਂ ਕਿਵੇਂ ਭਲਾ ਕਰਦਾ ਸਿੱਖ ਦਾ? ਜੈਸਾ ਮੌਕਾ ਹੁੰਦਾ ਵੈਸਾ ਸਾਧਨ ਫਿਰ ਗੁਰੂ ਪੈਦਾ ਕਰਦਾ ਹੁੰਦਾ। ਉਸ ਟਾਈਮ ਦੇ ਵਿੱਚ ਮੌਕਾ ਹੀ ਐਸਾ ਸੀ, ਜਿਹੜਾ ਸਿੱਧੇ ਪੱਥੇ ਮਰਦਾ ਸੀ ਨਾ ਉਹ ਮੁਕਤ ਹੋ ਜਾਂਦਾ ਸੀ, ਧਰਮ ਦਾ ਕੰਮ ਸੀ ਨਾ ਧਰਮ ਦਾ। ਔਰ ਇਸ ਤਰ੍ਹਾਂ ਦੇ ਨਾਲ ਤੁਹਾਨੂੰ ਅਸੀਂ ਬੁਲਾਇਆ, ਇਹ ਤਾਂ ਪਰਮੇਸ਼ਰ ਦਾ ਕੰਮ ਹੈ, ਪਰਮੇਸ਼ਰ ਆਪੇ ਕਰਦਾ। ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸਾ, ਆਪਾਂ ਕਿਸੇ ਹੋਰ ਦੇ ਦਾਸ, ਫਿਰ ਆਪਾਂ ਕਿਸੇ ਤਮਾਸਾ ਦੇਖ ਲਾਂਗੇ, ਆਪਣੀ ਜਿੱਤ ਕੈਸੇ ਹੋ ਜਾਵੇਗੀ? ਜਾਂ ਗੁਰੂ ਦੇ ਬਣ ਜਾਵਾਂਗੇ ਫਿਰ ਆਪਣੇ ਮੂਹਰੇ ਕੌਣ ਅੜ ਜਾਏਗਾ? ਇਸ ਤਰ੍ਹਾਂ ਦੇ ਨਾਲ ਸਿੱਥੇ ਹੋ ਗਏ ਗੁਰੂ। ਕਿਉਂ? ਗੁਰੂ ਸਭ ਕੁਛ ਜਾਣਦਾ, ਉਹਨੇ ਅੱਖਾਂ ਬੀਜ ਲਿਆ। ਮਰਦਾਨਾ ਬੈਠਾ ਜੀ ਕੋਲ, ਮਹਾਰਾਜ ਕਹਿੰਦੇ ਇਹਦੀ ਸੰਦੂਖੜੀ ਚੱਕ ਕੇ ਘਾਹ ਚ ਲੁਕੋ ਉਹਦੇ ਪਿੱਛੇ। ਮਰਦਾਨੇ ਨੇ ਚੱਕੀ ਸੰਦੂਖੜੀ ਘਾਹ ਚ ਲੁਕੋ ਉੱਥੇ, ਉਹਨੇ ਜਦ ਅੱਖਾਂ ਖੋਲੀਆਂ ਨਾ ਉਸਨੇ, ਤਾਂ ਫਿਰ ਮੂਹਰੇ ਸੰਦੂਖੜੀ ਨੇ ਕੂਕਾਂ ਮਾਰਨ ਲੱਗ ਗਿਆ। ਤਰਕਾਲੀ ਕੂਕਾਂ ਮਾਰਦਾ, ਕਦੇ ਤਰਕਾਲੀ ਵੀ ਰੋਂਦਾ ਦੇਖਿਆ, ਕਦੇ ਆਤਮਦਰਸ਼ੀ ਵੀ ਰੋਂਦਾ ਦੇਖਿਆ, ਕਦੇ ਕਲਗੀਧਰ ਮਹਾਰਾਜ ਦੇ ਅੱਖਾਂ ਚੋਂ ਵੀ ਹੰਝੂ ਡਿੱਗਿਆ ਦੇਖਿਆ, ਕਿਤੇ ਲਿਖਿਆ ਹੋਇਆ ਕਿਸੇ ਸ਼ਾਸਤਰ ਦੇ ਵਿੱਚ? ਨਹੀਂ,
जेडे ब्रह्म ज्ञानी सिख सी जवान पुत ब्याहदा ब्याह होया मर गया कदे अख चो हिंजू डिगया देखया नहीं डिगया उन्होंने दृष्टि सामी है जो कुछ है परमेश्वर का खेड है तो भाई भुखारी जी आओ इस तरह ने दस्या वो तो जी रोन लग गया भजया फिर कदे किसी का मोटा पड़ता मेरी सनूकड़ी नहीं देखी मेरी सनूकड़ी नहीं देखी महाराज कहते तू तो तरकाली है तेरे सनूकड़ी नहीं दी कितने पही है महाराज के कन जी कहना महाराज जी मैं तो पखंड करदा मारदे मुंह ते गुजू वट के फिर उन्हू पता लगता दयालु हुंदे ने महापुरश गुरु लोग कहने भलिया लोका तो तेन मनुखा दे मिलिया तू पखंड क्यों करदा पखंड भी गुरु ही जना देगा हर एक जगरा नी ए आत्मदासी कोई महापुरश होवे वो भी जना देगा पढ़ो प्रेम दे नाल जी पखंड ना कर तू भजन कर एदू भी ज्यादा माया आन लग जूगी सत वचन जी गुरु साहब का हुक्म मन के भजन करदा पैसे उदू भी ज्यादा आन लग गए क्यों पखंड करना फिर आओ नामदेव जी सेठ दी हवेली च बैठे ने दसना दे रहा जिमें जिमें है सोना नामदेव जी को आ गया, फिर नमस्कार करके बैठ गया। कहना महाराज जी मेरी थोड़े ते शरदा, मैं बहुत बड़ा सेठ हां, मेरे जड़े रिश्तेदार वो भी मेरे बड़े बड़े सेठ ने, मेरी एक बेनती मनो जे तुसी। नामदेव जी कहणगे की गल है सेठ जी? सेठ कहना होरां नूं तां मैं अपनी मर्जी अनुसार दक्षिणा दित्ती है, दंद घसाई सोना तुसी मेते मंग के लो, सोना मैं थोनू जिन्ना मंगोगे उन्ना दे देंगा। नामदेव कहंदे सेठ जी साडे कोल तां इहो जिहा सोना है, परमेश्वर का नाम है जेड़ा, सारी दुनिया का सोना वो दे बराबर तुल नहीं सकता। बस कहना नहीं जी माड़ा मोटा हुंदा ही अहंकार जा, रेग नूं ही अहंकार दा भजन करन वालिआं नूं भी हो जांदा, आपां दा किहदे विचारे आ। कहण लगा नहीं जी तुसीं मंग के लो। फिर आगा नामदेव जी ने भी साडे कोल तां नाम रूपी धन है, इहदे मुकाबले विच तां कोई वस्तु तुर नहीं सकदी। कहण लगे जी नहीं, कहिंदे चंगा फिर तुलसी का पत्ता लिया, इक मंदरां मूहरे खड़ी हुंदी है। कबीर साहब जी ने एक अखर लिखा रारा, कन्ना लाता, कहिंदे रा इहदे बराबर तोल ले। सेठ कहिंदा महाराज जी मैनू मखौल कर दे, मैं एडा वड्डा सिख मणा मूह मेरे सोना पिया। कहिंदे तोल के तां देख, चौल जिन्ना पाया छोटे जी लगे जिवें सुनारा को हुंदा कंडा जिहा छोटा जिहा भर गया, उदू बड़ा भरने शुरू हो गए, तकड़ आ गए। गल मखा लो ओदा सोना, सारे जेड़े ओदे रिश्तेदार आए थी सेठ उन्हां दा सोना सारा तकड़ दे विच पै गया। वो एक रारा अखर धरती तो नहीं उठदा, रारा अखर पूरा नाम नहीं परमेश्वर दा, अद्धा ही है। देख लो किन्नी ताकत है नाम दे विच, आ सारी दुनिया नाम दे विच है, नाम चो ही समा जाने ने, नाम चो ही निकली हुई है। बड़े प्रेम दे नाल
नाम मूर्त जी ले पाए
दा, बोले नहीं कुछ नाम दा। धरती तो नहीं उठदा, ओहदा अहंकार टुट गया सेठ दा, चरण फड़ ले। कहना महाराज जी माफ कर दिओ मैनू नहीं सी पता। कहंदे सेठ जी अजे तां इक्को ही अखर है, बहुत ताकत है नाम दे विच गुरमुख। नारद जी अयोध्या चले गए कृष्ण नूं मिलण, कृष्ण भगवान नूं। ਕ੍ਰਿਸ਼ਨ ਭਗਵਾਨ ਜੀ ਬਾਹਰ ਨੂੰ ਗਏ ਸਨ, ਉਹਦੀਆਂ ਔਰਾਣੀਆਂ ਸਨ ਉੱਥੇ, ਜਿਹਨਾਂ ਨੂੰ ਗੋਪੀਆਂ ਕਹਿੰਦੇ ਹੁੰਦੇ ਨੇ। ਉਹ ਜਿਹੜੀਆਂ ਰਾਣੀਆਂ ਸਨ ਉਹ ਕਿਸੇ ਰਾਕਸ਼ ਦੀਆਂ ਫੜੀਆਂ ਹੋਈਆਂ ਸੀ। ਰਾਮ ਚੰਦਰ ਜੀ ਨੇ ਉਹ ਛੁਡਾ ਦਿੱਤੀਆਂ ਸੀ। ਜਦ ਉਹ ਛੁਡਾ ਕੇ ਲਿਆਂਦੀਆਂ, ਉਹ ਕਹਿੰਦੇ ਹੁਣ ਅਸੀਂ ਕਿੱਥੇ ਜਾਣਾ, ਤੁਸੀਂ ਸਾਡੀ ਜਾਨ ਛੁਡਾਈ ਹੈ, ਹੁਣ ਤੁਹਾਡੀ ਸੇਵਾ ਕਰਾਂਗੇ ਅਸੀਂ ਸਾਰੀ ਉਮਰ। ਗੱਲ ਆ ਦੁਨੀਆਂ ਹੋਰ ਹੀ ਬਣਾ ਦਿੰਦੀ ਹੈ। ਔਰ ਇਸ ਤਰ੍ਹਾਂ ਦੇ ਉਹ ਸਾਰੀਆਂ ਗੋਪੀਆਂ ਇਕੱਠੀਆਂ ਹੋ ਗਈਆਂ, ਉਹਦੇ ਆਲੇ ਦੁਆਲੇ 360 ਸੀ, ਹੋਰ ਵੀ ਹੋਣਗੀਆਂ ਰਾਣੀਆਂ ਵੀ। ਉਹਨਾਂ ਨੂੰ ਪਤਾ ਸੀ ਵੀ ਨਾਰਦ ਸ਼ਕਤੀ ਵਾਲਾ, ਨਾਰਦ ਦੇ ਵਿੱਚ ਸ਼ਕਤੀ ਸੀ। ਬੈਠ ਗਿਆ, ਆਲੇ ਦੁਆਲੇ ਬੈਠ ਗਈਆਂ, ਕਹਿਣਗੀਆਂ ਮਹਾਰਾਜ ਜੀ ਤੁਸੀਂ ਉਹ ਸ਼ਕਤੀਸ਼ਾਲੀ, ਤੁਸੀਂ ਇਹ ਵਚਨ ਕਰ ਦਿਓ ਵੀ ਹਰ ਜਨਮ ਦੇ ਵਿੱਚ ਅਸੀਂ ਕ੍ਰਿਸ਼ਨ ਭਗਵਾਨ ਦੀ ਸੇਵਾ ਕਰੀਏ, ਸਾਨੂੰ ਇਹ ਵਰ ਦੇ ਦਿਓ। ਤੇ ਫਿਰ ਨਾਰਦ ਜੀ ਕਹਿਣ ਲੱਗੇ ਵੀ ਤਾਂ ਅਸੂਲ ਆ ਪਰਮੇਸ਼ਰ ਦਾ, ਤੁਸੀਂ ਅਸੂਲ ਅਪਣਾ ਦਿਓ, ਇਹ ਗੱਲ ਤੁਹਾਨੂੰ ਮਿਲ ਜਾਵੇਗੀ। ਕੀ ਕਹਿੰਦੇ? ਤੁਸੀਂ ਦਾਨ ਕਰ ਦਿਓ ਕ੍ਰਿਸ਼ਨ ਭਗਵਾਨ ਨੂੰ। ਹੁਣ ਆਪਾਂ ਦਾਨ ਕਰਦੇ ਹਾਂ ਕਿ ਨਹੀਂ? ਕਾਹਦੇ ਵਾਸਤੇ? ਵੀ ਪਰੋਖ ਚ ਮਿਲੂਗਾ, ਦਰਬਾਰ ਪ੍ਰਕਾਸ਼ ਕਰਾਉਂਦੇ ਹਾਂ, ਫਿਰ ਦਾਨ ਕਰਦੇ ਹਾਂ, ਜੱਗ ਕਰਦੇ ਹਾਂ, ਪੁੰਨ ਕਰਦੇ ਹਾਂ, ਗੁਰਦੁਆਰੇ ਨੂੰ ਰੁਪਈਏ ਦਿੰਦੇ ਹਾਂ, ਹੋਰ ਗਰੀਬਾਂ ਨੂੰ, ਬਈ ਅੱਗੇ ਮਿਲੇਗਾ। ਕਹਿੰਦੇ ਸਤਿਵਚਨ ਜੀ ਆਪਾਂ ਅਰਦਾਸ ਕਰਦੇ ਹਾਂ ਗੁਰੂ ਦੇ ਅੱਗੇ, ਇਹ ਚੂੜੀਆਂ ਛੱਡਦੇ ਨੇ, ਤਿੰਨ ਚੂੜੀਆਂ ਛੱਡਤੀਆਂ, ਕ੍ਰਿਸ਼ਨ ਭਗਵਾਨ ਆ ਗਏ ਬਾਹਰੋਂ। ਨਾਰਦ ਨੇ ਮੋਢੇ ਫਾੜੇ ਨਮਸਕਾਰ ਕਰਕੇ, ਮਹਾਰਾਜ ਜੀ ਤੁਹਾਨੂੰ ਤਾਂ ਦਾਨ ਕਰਤਾ, ਚਲੋ। ਕਹਿੰਦੇ ਠੀਕ ਆ, ਦਾਨ ਕੀਤੀ ਹੋਈ ਚੀਜ਼ ਨੂੰ ਦਾਨ ਕਰ ਦੋ, ਉਹਦੀ ਹੋ ਜਾਂਦੀ ਹੁੰਦੀ ਹੈ। ਚਾਹੇ ਕਿਸੇ ਧਰਮ ਸਥਾਨ ਨੂੰ ਆ ਸਾਰੀ ਦਿੱਲੀ ਦਾਨ ਕਰ ਦਿਓ, ਫਿਰ ਉਹਦੇ ਨਹੀਂ ਰਹੇਗੀ, ਬਸ ਉਸੇ ਦੀ ਹੋ ਜਾਵੇਗੀ। ਤਾਂ ਫਿਰ ਉਹ ਰੋਣ ਲੱਗ ਗਈਆਂ। ਕ੍ਰਿਸ਼ਨ ਭਗਵਾਨ ਨੇ ਠੀਕ ਆ, ਤੁਸੀਂ ਦਾਨ ਕਰਤਾ ਮੈਨੂੰ, ਮੈਂ ਹੁਣ ਇਹਦਾ ਹੋ ਗਿਆ, ਇਹਦੇ ਨਾਲੇ ਜਾਊਂਗਾ, ਹੋਰ ਕੋਈ ਵੇਖ ਮਹਾਰਾਜ ਜੀ, ਹੋਰ ਕੋਈ ਜੁਗਤੀ ਸਾਥ ਕੋਈ ਮਾਇਆ ਲੈ ਲਓ। ਨਾਰਦ ਜੀ ਕਹਿੰਦੇ ਚੰਗਾ, ਫਿਰ ਮਾਇਆ ਦੇ ਦਿਓ। ਕਹਿੰਦੇ ਕ੍ਰਿਸ਼ਨ ਭਗਵਾਨ ਦੇ ਬਰਾਬਰ ਅਸੀਂ ਮਾਇਆ ਤੋਲ ਦੇਣਾ, ਕੀ ਗਹਿਣੇ 360 ਰਾਣੀ ਉਹਨਾਂ ਦੇ ਦੇਖ ਲਓ, ਫਿਰ ਗਹਿਣੇ ਕਿੰਨੇ ਕੁ ਪਾਏ ਹੋਣਗੇ। ਪਿੱਛੇ ਚਲੇ ਜਾਓ ਤੁਸੀਂ 60 ਕੁ ਸਾਲ, ਦੇਖ ਲਓ ਕਿੰਨੇ ਗਹਿਣੇ ਪਾਏ ਹੁੰਦੇ ਸੀਗੇ। ਇੱਕ ਕਿਲੋ ਦਾ ਤਾਂ ਤੰਦੀਰਾ ਹੁੰਦਾ ਸੀ ਗਲ ਚ, ਠੋਸ ਸੋਨੇ ਦਾ, ਮੈਂ ਦੇਖਿਆ, ਦੇਖ ਲਓ ਇਸ ਤਰ੍ਹਾਂ ਦਾ ਹੁੰਦਾ, ਬੰਦ ਛੰਦ ਜੇ ਬਹੁਤ ਕੁਛ ਹੁੰਦਾ ਸੀ। ਅਬ ਤੋਂ ਹੋਰ ਗੱਲ ਆ ਗਈ ਨਾ, ਅਬ ਤੋਂ ਰੀੜਿਆਂ ਤੇ ਜ਼ੋਰ ਹੈ। ਤਾਂ ਫਿਰ ਤੱਕੜ ਤਿਵਾਹ ਲਿਆ, ਕ੍ਰਿਸ਼ਨ ਭਗਵਾਨ ਨੂੰ ਗਹਿਣੇ ਪਾਉਣੇ ਸ਼ੁਰੂ ਕਰ ਦਿੱਤੇ, ਸਾਰੇ ਗਹਿਣੇ ਪੈ ਗਏ। ਕ੍ਰਿਸ਼ਨ ਭਗਵਾਨ ਆਪ ਲੜਾਈ ਨਹੀਂ ਉੱਠਦਾ, ਸਿੱਠੀਆਂ ਹੋ ਗਈਆਂ। ਫਿਰ ਚਰਨ ਫੜੇ ਨਾਰਦ ਦੇ, ਕਹਿੰਦੇ ਚੰਗਾ ਤੁਲਸੀ ਦਾ ਪੱਤਾ ਲਿਆਓ। ਉਹਨੇ ਰਾਮ ਲਿਖਤਾ ਜਿੱਧਰ ਗਹਿਣੇ ਪਾਏ ਹੋਏ ਸੀ ਨਾ ਉੱਚੇ ਦੀ ਤਾਂ, ਉਹਦੇ ਉੱਤੇ ਰੱਖਤਾ ਪੱਤਾ। ਉਹ ਗਹਿਣਿਆਂ ਵਾਲਾ ਪਾਰੜਾ ਧਰਤੀ ਨੂੰ ਲੱਗ ਗਿਆ ਕੇ, ਕ੍ਰਿਸ਼ਨ ਭਗਵਾਨ ਜੀ ਉੱਚੇ, ਜਾਣੀ ਉੱਥੇ ਇਹ ਜਣਾ ਦਿੱਤਾ ਵੀ ਪਰਮੇਸ਼ਰ ਨਾਲੋਂ ਨਾਮ ਪਾਰ ਹੈ। ਜਦ ਗੁਰੂ ਨਾਨਕ ਦੇਵ ਮਹਾਰਾਜ ਜੀ ਸਿੱਧਾ ਸੁਮੇਰ ਪਰਬਤ ਤੇ ਚਰਚਾ ਹੋ ਰਹੀ ਸੀ, ਸਿੱਧਾ ਨੇ ਪੁੱਛਿਆ ਮਹਾਰਾਜ ਜੀ ਸਭ ਤੋਂ ਵੱਡੀ ਚੀਜ਼ ਕਿਹੜੀ ਹੈ? ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਸਭ ਤੋਂ ਵੱਡਾ ਪਰਮੇਸ਼ਰ ਹੈ, ਸਭ ਤੋਂ ਵੱਡਾ ਵਾਹਿਗੁਰੂ ਹੈ। ਕਹਿੰਦੇ ਉਸ ਤੋਂ ਵੀ ਵੱਡੀ ਹੈ ਕੋਈ ਚੀਜ਼ ਹੋਰ? ਕਹਿੰਦੇ ਹਾਂ, ਉੱਚੇ ਉੱਪਰ ਉੱਚਾ ਨਾਂ, ਕਹਿੰਦੇ ਪਰਮੇਸ਼ਰ ਦਾ ਨਾਮ ਪਰਮੇਸ਼ਰ ਤੋਂ ਵੀ ਪਾਰ ਹੈ। ਗੁਰਮੁਖੋ ਆਓ, ਅਬ ਤੋਂ ਟਾਈਮ ਹੋ ਗਿਆ, ਗੁਰੂ ਸਤੋਤਰ ਦੇ ਵਿੱਚ ਬੋਲੋ, ਕੱਲ ਨੂੰ ਸ਼ੁਰੂ ਕਰਾਂਗੇ ਤੇ ਫਿਰ ਆਪਾਂ ਅਰਦਾਸ ਦੇ ਵਿੱਚ ਜੁੜਾਂਗੇ। ਫਿਰ ਗੁਰੂ ਸਾਹਿਬ ਜੀ ਦਾ ਆਪੋ ਨਾਂ ਸੁਣ ਕੇ ਫਿਰ ਆਪਾਂ ਆਪਣੇ ਘਰਾਂ ਨੂੰ ਜਾਣਾ। ਬੜੋ ਪ੍ਰੇਮ ਨਾਲ ਦਿਨ ਕੱਟਣ ਲੱਗ ਗਏ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ। ਧੰਨ ਹੈ ਧੰਨ।